ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਹਜ਼ੂਰ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੇ ਜੀਵਨ ਨੂੰ ਭਾਗਸ਼ਾਲੀ ਬਣਾਇਆ ਹੈ। ਅੱਜ ਆਪਾਂ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਜੋ ਪਵਿੱਤਰ ਬਾਣੀ ਵਿੱਚ ਉਨ੍ਹਾਂ ਨੇ ਕਿਰਪਾ ਕਰਕੇ ਸ਼ਲੋਕ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਦੀ ਗਿਣਤੀ 63 ਹੈ, ਸਤਿਗੁਰੂ ਜੀ ਦੀ ਪ੍ਰੇਰਣਾ ਸਦਕਾ ਅੱਜ ਤੋਂ ਆਪਾਂ ਇਨ੍ਹਾਂ ਸ਼ਲੋਕਾਂ ਦੀ ਵਿਚਾਰ ਆਰੰਭ ਕਰਾਂਗੇ। ਹਰ ਰੋਜ਼ ਇੱਕ ਸ਼ਲੋਕ ਵਿਚਾਰਿਆ ਜਾਵੇਗਾ। ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਆਪ ਕਿਰਪਾ ਕਰਕੇ ਇਸ ਕਾਰਜ ਵਿੱਚ ਸਹਾਈ ਹੋਣ ਔਰ ਉਨ੍ਹਾਂ ਦਾ ਜਿਹੜਾ ਉਪਦੇਸ਼ ਹੈ ਉਹ ਹੂਬ ਹੂ ਸਾਡੇ ਮਨਾਂ ਤੱਕ ਪਹੁੰਚ ਜਾਏ, ਸਾਡਾ ਜੀਵਨ ਸਫਲ ਹੋ ਜਾਏ। ਆਓ ਸਾਧ ਸੰਗਤ, ਇਸ ਪਹਿਲੇ ਸ਼ਲੋਕ ਦੀ ਵਿਚਾਰ ਆਰੰਭਣ ਤੋਂ ਪਹਿਲਾਂ, ਜੋ ਕਿ ਸ੍ਰੀ ਰਾਗ ਦੀ ਵਾਰ ਮਹੱਲਾ ਚੌਥਾ ਦੇ ਸਿਰਲੇਖ ਹੇਠ ਇਹ ਸ਼ਲੋਕ ਦਰਜ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 83 ਉੱਪਰ ਸੁਭਾਏਮਾਨ ਹੈ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਸਾਧ ਸੰਗਤ ਕਰੋ ਕਿਰਪਾ, ਰਸਨਾ ਕਰੋ ਪਵਿੱਤਰ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਨੇ ਪਹਿਲੇ ਸ਼ਲੋਕ ਅੰਦਰ ਇੱਕ ਅੱਤ ਦਾ ਪਿਆਰ, ਬੜਾ ਡੂੰਘਾ ਸੁਨੇਹ ਆਪਣੇ ਪਰਮਾਤਮਾ ਦੇ ਨਾਲ ਇਸ ਸ਼ਲੋਕ ਦੇ ਵਿੱਚ ਬਿਆਨ ਕੀਤਾ ਹੈ। ਜਿਸ ਪਿਆਰੇ ਨਾਲ ਤੇਰਾ ਸੁਨੇਹ ਹੈ, ਜਿਸ ਪਰਮਾਤਮਾ ਨਾਲ ਤੂੰ ਪਿਆਰ ਕਰਨਾ ਹੈ ਔਰ ਉਹਦਾ ਹੀ ਰੂਪ ਤੇਰਾ ਗੁਰੂ ਹੈ, ਉਹਦੇ ਅੱਗੇ ਤੈਨੂੰ ਆਪਣਾ ਆਪ ਮਾਰ ਦੇਣਾ ਚਾਹੀਦਾ ਹੈ। ਇਸ ਸ਼ਲੋਕ ਦੇ ਪਹਿਲੇ ਹਿੱਸੇ ਦੇ ਅਖਰੀ ਅਰਥ ਨੇ ਕਿ ਆਪਣੇ ਗੁਰੂ ਦੇ ਅੱਗੇ ਤੂੰ ਆਪਣੇ ਆਪੇ ਨੂੰ ਮਾਰ ਦੇ, ਸਮਰਪਿਤ ਕਰ ਦੇ, ਉਹਦੇ ਹੱਥਾਂ ਵਿੱਚ ਸੌਂਪ ਦੇ, ਉਹਦੇ ਤੋਂ ਬੇਮੁਖ ਹੋ ਕੇ ਜਿਉਣਾ, ਉਹਦੇ ਤੋਂ ਪਿੱਛੇ ਹਟ ਕੇ ਜਿਉਣਾ, ਉਹਦੇ ਹੁਕਮ ਦੇ ਤੋਂ ਆਖੀ ਹੋ ਕੇ ਜਿਉਣਾ, ਇਹ ਤ੍ਰਿਕਾਰ ਯੋਗ ਹੈ, ਭਾਵ ਕਿਸੇ ਕੰਮ ਦਾ ਨਹੀਂ ਹੈ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਇਸ ਸਲੋਕ ਅੰਦਰ ਇੱਕ ਮੁਰੀਦ ਪਰਮਾਤਮਾ ਦੇ ਆਸ਼ਕ ਰੱਬ ਨੂੰ ਪਿਆਰ ਕਰਨ ਵਾਲੇ ਮਨੁੱਖ ਦਾ ਜੀਵਨ ਬਿਆਨ ਕੀਤਾ ਹੈ। ਵੈਸੇ ਤਾਂ ਇਹ ਸਰੀਰ ਮਿਲਿਆ ਸਤਿਗੁਰਾਂ ਨੇ ਤਿੰਨ ਤਰ੍ਹਾਂ ਦੀ ਮੌਤ ਮੰਨੀ ਹੈ। ਇੱਕ ਤਾਂ ਜਦੋਂ ਸਰੀਰ ਦੇ ਸਵਾਸ ਪੂਰੇ ਹੋ ਜਾਣ, ਇੱਕ ਉਹ ਮੌਤ ਹੈ। ਦੂਸਰੀ ਮੌਤ ਕਹਿੰਦੇ ਨੇ ਜਦੋਂ ਕੋਈ ਮਨੁੱਖ ਸੰਸਾਰਕ ਤੌਰ ਤੇ ਜ਼ਮੀਰ ਦੇ ਤੌਰ ਤੇ ਮਰ ਜਾਏ, ਜਿਹਦਾ ਇਖਲਾਕ ਕਮਜ਼ੋਰ ਪੈ ਜਾਏ, ਉਹਨੂੰ ਵੀ ਆਪਾਂ ਕਹਿੰਦੇ ਹਾਂ ਅੰਦਰੋਂ ਜ਼ਮੀਰ ਦੇ ਤੌਰ ਤੇ ਇਹਦੀ ਮੌਤ ਹੋ ਗਈ ਹੈ। ਪਰ ਤੀਸਰੀ ਮੌਤ ਭਗਤਾਂ ਦੀ ਹੋਈ, ਉਹ ਮੌਤ ਨਾ ਸਰੀਰ ਦੀ ਸੀ, ਨਾ ਉਹਨਾਂ ਦੀ ਜ਼ਮੀਰ ਦੀ ਸੀ, ਉਹ ਮੌਤ ਸੀ ਉਹਨਾਂ ਦੇ ਮਨ ਦੀ ਮੌਤ। ਤੇ ਜਦੋਂ ਉਹਨਾਂ ਦੇ ਮਨ ਦੀ ਮੌਤ ਹੋਈ, ਮਨ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਇੱਕ ਨਵਾਂ ਜੀਵਨ ਮਿਲਿਆ, ਨਵੀਂ ਜ਼ਿੰਦਗੀ ਮਿਲੀ। ਸਰੀਰ ਦਾ ਜਨਮ ਹੋਇਆ, ਅਜੇ ਸਾਡਾ ਜਨਮ ਨਹੀਂ ਹੋਇਆ। ਸਤਿਗੁਰੂ ਜੀ ਦੀ ਬਾਣੀ ਅਨੁਸਾਰ ਸਰੀਰ ਦਾ ਇਹ ਜਨਮ ਹੈ ਸਾਡੇ ਅੰਤਿਸ਼ਕਰਨ ਦਾ, ਸਾਡੇ ਜੀਵਨ ਦਾ ਅਜੇ ਕੋਈ ਜਨਮ ਨਹੀਂ ਹੋਇਆ। ਤਾਂ ਹੀ ਕਈ ਵਾਰੀ ਆਪਾਂ ਕੁਝ ਗੁਰਮੁਖਾਂ ਦੇ ਜੀਵਨ ਵਿੱਚ ਵਹਿੰਦੇ ਹਾਂ, ਉਹ ਕਹਿੰਦੇ ਨੇ ਪਿਛਲਾ ਜੀਵਨ ਤੇ ਮੌਤ ਵਰਗਾ ਸੀ, ਜਿੱਦਣ ਦਾ ਗੁਰੂ ਦਾ ਪੱਲਾ ਫੜਿਆ, ਗੁਰੂ ਦੇ ਹੁਕਮ ਤੇ ਤੁਰੇ ਹਾਂ, ਮੇਰਾ ਤੇ ਅਸਲ ਵਿੱਚ ਜਨਮ ਹੀ ਉਦਣ ਦਾ ਹੋਇਆ ਹੈ, ਮੈਨੂੰ ਤੇ ਜੀਵਨ ਹੀ ਉਦਣ ਦਾ ਮਿਲਿਆ। ਅੱਜ ਦੇ ਸ਼ਲੋਕ ਵਿੱਚ ਦੋ ਚੀਜ਼ਾਂ ਆਪਾਂ ਵੇਖਾਂਗੇ, ਇੱਕ ਤੇ ਮਨ ਦੀ ਮੌਤ ਤੋਂ ਬਾਅਦ ਮਿਲਿਆ ਹੋਇਆ ਨਵਾਂ ਜੀਵਨ, ਤੇ ਦੂਸਰਾ ਹਿੱਸਾ ਹੋਵੇਗਾ ਉਸ ਜਗਿਆਸੂ ਦੁਆਰਾ ਕੀਤੀ ਹੋਈ ਘਾਲਣਾ ਤੇ ਘਾਲਣਾ ਤੋਂ ਬਣਿਆ ਹੋਇਆ ਮਨ ਦੀ ਸਥਿਤੀ, ਮਨ ਦਾ ਜੀਵਨ। ਆਪ ਜੀ ਨੇ ਤਵੱਜੋ ਦੇਣਾ, ਸਤਿਗੁਰੂ ਨੇ ਉਸ ਮੌਤ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਕੇ ਸ਼ਬਦ ਰਾਹੀਂ ਤੇਰੇ ਅੰਦਰ ਜਿਹੜੀ ਤਾਕਤ ਹੈ ਰਸਾਂ ਦੀ, ਤੇਰਾ ਇਹ ਜਿਹੜਾ ਜੀਵਨ ਹੈ ਉਹਨੂੰ ਗੁਰੂ ਕੇ ਸ਼ਬਦ ਦੇ ਰਾਹੀਂ ਮਾਰ ਦੇ। ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਇੱਥੇ ਮਾਰਨ ਦੇ ਅਰਥ ਬਿਲਕੁਲ ਖਤਮ ਕਰਨਾ ਨਹੀਂ ਹੈ। ਧਿਆਨ ਦਿਓ, ਗੁਰੂ ਸਾਹਿਬ ਨੇ ਕਦੀ ਨਹੀਂ ਕਿਹਾ ਆਪਣੇ ਜੀਵਨ ਦੀਆਂ ਸ਼ਕਤੀਆਂ ਨੂੰ ਜੜੋਂ ਖਤਮ ਕਰ ਦੇ, ਆਪਣੇ ਜੀਵਨ ਦੀਆਂ ਸ਼ਕਤੀਆਂ ਨੂੰ ਬਿਲਕੁਲ ਮਾਰ ਦੇ, ਨਹੀਂ। ਸਤਿਗੁਰਾਂ ਨੇ ਕਿਹਾ ਤੇਰੇ ਅੰਦਰ ਵੇਖ ਪੰਜ ਵਿਕਾਰਾਂ ਦੀ ਸ਼ਕਤੀ ਹੈ, ਤੇ ਪੰਜ ਵਿਕਾਰਾਂ ਦੀ ਸ਼ਕਤੀ ਨੂੰ ਤੂੰ ਗੁਰੂ ਕੇ ਸ਼ਬਦ ਦੇ ਰਾਹੀਂ ਮਾਰਨਾ ਸ਼ੁਰੂ ਕਰ, ਤੇ ਉਹਦਾ ਰੂਪ ਤਬਦੀਲ ਹੋ ਜਾਏਗਾ। ਜਿਵੇਂ ਕਾਮ ਦੀ ਸ਼ਕਤੀ ਹੈ, ਕਾਮ ਦੀ ਸ਼ਕਤੀ ਜਦੋਂ ਮਨੁੱਖ ਦੇ ਅੰਦਰ ਪਰਮੇਸ਼ਰ ਨੇ ਪਾਈ ਹੈ, ਉਹਦੀ ਯੋਗ ਵਰਤੋਂ ਦੀ ਇਜਾਜ਼ਤ ਪਰਮਾਤਮਾ ਨੇ, ਕੁਦਰਤ ਨੇ ਦਿੱਤੀ ਹੈ। ਉਸ ਤੋਂ ਅੱਗੇ ਕਿਹਾ ਜੇ ਤੂੰ ਹੱਦ ਤੋਂ ਵੱਧ ਕੇ ਵਾਸ਼ਨਾ ਗ੍ਰਸਤ ਹੋਇਆ, ਇੱਕ ਤੇ ਤੂੰ ਆਪਣਾ ਜੀਵਨ ਬਰਬਾਦ ਕਰ ਲਏਗਾ, ਤੇ ਦੂਸਰਾ ਸਮਾਜ ਵਾਸਤੇ ਤੇ ਪਰਿਵਾਰ ਵਾਸਤੇ ਕਲੰਕ ਬਣ ਜਾਏਗਾ। ਫਿਰ ਸਤਿਗੁਰੂ ਨੇ ਕਿਹਾ ਸ਼ਬਦ ਦੀ ਦਵਾਈ ਵਿੱਚ ਪਾ, ਸ਼ਬਦ ਇਸ ਤੇਰੀ ਵਾਸ਼ਨਾ ਨੂੰ ਡਿਵੈਲਪ ਕਰੇਗਾ, ਬਦਲੇਗਾ। ਇਹ ਜਦੋਂ ਬਦਲ ਜਾਏਗਾ ਤੇ ਜਦੋਂ ਕਾਮ ਮੱਧਮ ਪਏਗਾ, ਵਾਸ਼ਨਾ ਘਟ ਜਾਏਗੀ, ਤਾਂ ਫਿਰ ਇਹਦਾ ਹੀ ਤੇਰੇ ਜੀਵਨ ਵਿੱਚ ਇਹ ਪ੍ਰੇਮ ਬਣ ਜਾਏਗਾ, ਇਹਦੇ ਨਾਲ ਤੂੰ ਰੱਬ ਨੂੰ ਪਿਆਰ ਕਰ ਸਕੇਗਾ। ਮਾਰਨਾ ਨਹੀਂ ਉਸਨੂੰ, ਵਾਸ਼ਨਾ ਮਾਰਨ ਦੀ ਗੱਲ ਨਹੀਂ ਕੀਤੀ ਗਈ, ਵਾਸ਼ਨਾ ਵਿੱਚ ਸ਼ਬਦ ਪਾ ਕੇ ਉਹਦਾ ਰੂਪ ਬਦਲਣ ਦੀ ਗੱਲ ਕੀਤੀ ਗਈ ਹੈ। ਹਰ ਇੱਕ ਚੀਜ਼ ਦਾ ਰੂਪ ਬਦਲਿਆ ਜਾ ਸਕਦਾ ਹੈ। ਇਤਿਹਾਸ ਵੱਲ ਝਾਤੀਆਂ ਮਾਰ ਕੇ ਵੇਖੋ, ਜਿਹੜੇ ਸੰਤ ਬਣੇ ਪਹਿਲਾਂ ਚੋਰ ਸਨ, ਤੇ ਜਦੋਂ ਚੋਰ ਨੂੰ ਦੇ ਅੰਦਰ ਗੁਰੂ ਕਾ ਸ਼ਬਦ ਗਿਆ, ਨਾਮ ਗਿਆ, ਗੁਰੂ ਕਾ ਉਪਦੇਸ਼ ਵਸਿਆ, ਤੇ ਚੋਰ ਦੀ ਜਿੰਨੀ ਸ਼ਕਤੀ ਸੀ ਉਹ ਸੰਤ ਵਾਲੇ ਪਾਸੇ ਤੁਰ ਪਈ, ਉਹ ਸੰਤ ਬਣ ਗਿਆ। ਇਸ ਤਰ੍ਹਾਂ ਜਿੰਨੀ ਜੀਵਨ ਦੀ ਵਾਸ਼ਨਾ ਹੈ, ਜਦੋਂ ਇਹਦੇ ਅੰਦਰ ਗੁਰੂ ਕਾ ਸ਼ਬਦ ਦਵਾਈ ਰੂਪੀ ਪੈਂਦਾ ਹੈ, ਤਾਂ ਉਹਦਾ ਫਿਰ ਅੰਮ੍ਰਿਤ ਬਣਨਾ ਸ਼ੁਰੂ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ, ਉਹ ਕਹਿੰਦੇ ਨੇ, ਦੁੱਖ ਮੋਹਰਾ ਮਾਰਨ ਹਰ ਨਾਮ। ਮਾਰਨ ਕਹਿੰਦੇ ਨੇ ਜਦੋਂ ਕੋਈ ਦਵਾਈ ਬਣਾਈ ਜਾਂਦੀ ਹੈ, ਜ਼ਹਿਰ ਦੀ, ਸੰਖੀਏ ਦੀ ਦਵਾਈ ਬਣਾਈ ਜਾਂਦੀ ਹੈ, ਤੇ ਉਹਦੇ ਵਿੱਚ ਇੱਕ ਹੋਰ ਦਵਾਈ ਪਾ ਕੇ ਜਿਹੜਾ ਸੰਖੀਆ ਹੈ, ਜਿਹੜੀ ਜ਼ਹਿਰ ਹੈ, ਜੇ ਸਿੱਧਾ ਆਦਮੀ ਉਹਨੂੰ ਖਾਏ ਤੇ ਉਹਦੀ ਮੌਤ ਹੋ ਜਾਏਗੀ, ਪਰ ਜਦੋਂ ਉਹਦੇ ਵਿੱਚ ਮਸਾਲਾ ਪਾ ਕੇ ਜੁਗਤ ਦੁਆਰਾ ਉਸ ਜ਼ਹਿਰ ਨੂੰ, ਉਸ ਸੰਖੀਏ ਨੂੰ ਮਾਰਿਆ ਜਾਂਦਾ, ਤੇ ਉਸ ਸੰਖੀਏ ਦੀ ਫਿਰ ਬੜੀ ਵਧੀਆ ਦਵਾਈ ਤਿਆਰ ਹੋ ਜਾਂਦੀ ਹੈ। ਜਦੋਂ ਉਹ ਦਵਾਈ ਵਰਤੀ ਜਾਏ, ਤੇ ਉਸ ਦਵਾਈ ਜਿਹੜੀ ਹੈ ਉਹਦੇ ਦੁਆਰਾ ਸਾਡੇ ਸਰੀਰ ਦੇ ਰੋਗ ਨਾਸ਼ ਹੁੰਦੇ ਨੇ, ਸਾਨੂੰ ਤੰਦਰੁਸਤੀ ਮਿਲਦੀ ਹੈ। ਹੁਣ ਪਹਿਲਾਂ ਜਿਹੜਾ ਸੰਖੀਏ ਦਾ ਰੂਪ ਸੀ, ਪਹਿਲਾਂ ਜਿਹੜਾ ਉਹ ਜ਼ਹਿਰ ਰੂਪ ਸੀ, ਉਹ ਸਾਡੇ ਸਰੀਰ ਲਈ ਘਾਤਕ ਸੀ, ਪਰ ਜਦੋਂ ਉਹਨੂੰ ਜੁਗਤ ਦੁਆਰਾ ਮਾਰ ਕੇ ਤਿਆਰ ਕੀਤਾ ਗਿਆ ਤੇ ਉਹ ਹੀ ਦਵਾਈ ਬਣ ਗਈ। ਸਤਿਗੁਰੂ ਨੇ ਕਿਹਾ, ਤੇਰਾ ਜੀਵਨ ਅਸਲ ਵਿੱਚ ਵਿਕਾਰਾਂ ਨਾਲ ਭਰਿਆ ਹੋਇਆ ਹੈ, ਤੇ ਵਿਕਾਰਾਂ ਦੇ ਵਿੱਚ ਗੁਰੂ ਕਾ ਸ਼ਬਦ ਪਾ, ਗੁਰੂ ਕਾ ਸ਼ਬਦ ਤੇਰੇ ਵਿਕਾਰਾਂ ਨੂੰ ਅੰਮ੍ਰਿਤ ਬਣਾ ਦੇਗਾ, ਜੀਵਨ ਨਵਾਂ ਮਿਲ ਜਾਏਗਾ। ਪਹਿਲੀ ਮੌਤ ਹੋਏਗੀ, ਪਹਿਲਾ ਜੀਵਨ ਨਸ਼ਟ ਹੋ ਜਾਏਗਾ, ਖਤਮ ਹੋ ਜਾਏਗਾ। ਪਹਿਲਾ ਜੀਵਨ ਦੇ ਖਾਤਮੇ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ, ਨਵ ਜੀਵਨ, ਅਨੋਖਾ ਜੀਵਨ ਮਿਲੇਗਾ, ਜਿੱਥੋਂ ਤੱਕ ਮੌਤ ਦੇ ਹੱਥ ਨਹੀਂ ਪੈ ਸਕਣਗੇ, ਉਸ ਜੀਵਨ ਨੂੰ ਸ਼ਮਸ਼ਾਨ ਘਾਟ ਦੀ ਅੱਗ ਨਹੀਂ ਸਾੜ ਸਕੇਗੀ, ਔਰ ਉਹਨੂੰ ਪਾਣੀ ਨਹੀਂ ਡੋਬ ਸਕੇਗਾ। ਉਸੇ ਜੀਵਨ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤਾ ਹੈ ਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲੈ। ਉਹ ਜੀਵਨ ਇਸ ਤਰ੍ਹਾਂ ਦਾ ਹੈ ਕਿ ਉਹਦੇ ਤੱਕ ਕੁਝ ਫਿਰ ਪਹੁੰਚਦਾ ਨਹੀਂ। ਜਾਂ ਬਾਣੀ ਵਿੱਚ ਬਚਨ ਆਇਆ, ਸੰਸਾਰ ਦਾ ਹਰ ਇੱਕ ਬੰਦਾ ਮੌਤ ਤੋਂ ਡਰਿਆ ਹੋਇਆ ਨਾ, ਮੌਤ ਤੋਂ ਪੈਦਾਇਕ ਹੈ। ਸਿਰਫ ਇੱਕੋ ਇੱਕ ਹਸਤੀ ਸੰਸਾਰ ਦੀ, ਜਿਹਨੂੰ ਗੁਰਮੁਖ ਕਿਹਾ ਹੈ, ਗੁਰਸਿੱਖ ਕਿਹਾ ਬਾਣੀ ਨੇ, ਬ੍ਰਹਮ ਗਿਆਨੀ ਕਿਹਾ ਹੈ, ਉਹ ਮੌਤ ਤੋਂ ਡਰਦਾ ਕਿਉਂ ਨਹੀਂ? ਕਿਉਂਕਿ ਉਹ ਮੌਤ ਤੋਂ ਉਸ ਪਾਰ ਚਲਾ ਗਿਆ ਜਿੱਥੋਂ ਤੱਕ ਮੌਤ ਦਾ ਹੱਥ ਨਹੀਂ ਪਹੁੰਚਦਾ। ਸੁਖਮਣੀ ਸਾਹਿਬ ਵਿੱਚ ਐਸੇ ਮਨੁੱਖ ਦਾ ਜ਼ਿਕਰ ਕੀਤਾ ਗੁਰੂ ਅਰਜਨ ਦੇਵ ਜੀ ਨੇ, ਕਹਿਣ ਲੱਗੇ, ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਤਾ, ਉਹਦੀ ਕਦੀ ਮੌਤ ਨਹੀਂ। ਮੌਤ ਕਿਉਂ ਨਹੀਂ ਆਈ? ਕਿਉਂਕਿ ਉਹਨੇ ਪਹਿਲਾਂ ਮੌਤ ਵਾਲਾ ਹਿੱਸਾ ਮਾਰ ਕੇ ਗੁਰੂ ਕੇ ਸ਼ਬਦ ਦੇ ਨਾਲ ਨਵੀਂ ਜ਼ਿੰਦਗੀ ਨੂੰ ਲੱਭ ਲਿਆ, ਜਿਹਦੇ ਤੱਕ ਮੌਤ ਦਾ ਕੋਈ ਹੱਥ ਹੀ ਨਹੀਂ ਪੈਂਦਾ। ਬੇਨਤੀ ਕਰ ਰਿਹਾ ਸਾਂ, ਜੀਵਨ ਨੂੰ ਬਦਲਣ ਦੀ ਗੱਲ, ਮਾਰ ਕੇ ਜ਼ਿੰਦਾ ਕਰਨ ਦੀ ਗੱਲ ਗੁਰਮਤਿ ਵਿੱਚ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੋਰ ਬਚਨ ਹੈ ਜਿਹਦੇ ਵਿੱਚ ਸਾਹਿਬ ਕਹਿੰਦੇ ਨੇ ਕਿ ਸਤਿਗੁਰ ਮੇਰਾ ਮਾਰ ਜਿਵਾਲੈ, ਸਤਿਗੁਰ ਮੇਰਾ ਸਦ ਪ੍ਰਤਪਾਲੈ, ਮੇਰਾ ਗੁਰੂ ਮਾਰ ਕੇ ਜ਼ਿੰਦਾ ਕਰਦਾ ਹੈ। ਇਸ ਵਿਸ਼ੇ ਨੂੰ ਥੋੜਾ ਚਿਰ ਹੋਰ ਲਈਏ, ਕਿਉਂਕਿ ਅਸੀਂ ਆਪਣੇ ਰਾਹ ਵੱਲ ਅੱਗੇ ਵੱਧ ਸਕੀਏ। ਜਿਵੇਂ ਦਾ ਸਾਡਾ ਹੁਣ ਜੀਵਨ ਹੈ, ਯਾਦ ਰੱਖੋ, ਬਦਲ ਜਾਏ ਤਾਂ ਅਸੀਂ ਧਾਰਮਿਕ ਹਾਂ। ਜੇ ਸਾਡਾ ਸੁਭਾਵ ਨਹੀਂ ਬਦਲਿਆ, ਸਾਡੇ ਵਿਚਾਰ ਨਹੀਂ ਬਦਲੇ, ਸਾਡਾ ਜੀਵਨ ਨਹੀਂ ਬਦਲਿਆ, ਮੁਬਾਰਕ ਹੈ ਧਰਮ ਦੇ ਭੇਸ ਨੂੰ, ਪਰ ਕੱਲੇ ਭੇਸ ਨੇ ਪਾਰ ਨਹੀਂ ਲਾਉਣਾ। ਜਿੰਨਾ ਚਿਰ ਸਾਡੇ ਅੰਦਰ ਤਬਦੀਲੀ ਨਾ ਆਈ, ਕੋਈ ਫਰਕ ਨਾ ਪਿਆ, ਉਨਾ ਚਿਰ ਬਾਹਰਲੇ ਭੇਖ ਸਾਡਾ ਕੀ ਸਵਾਰਨਗੇ। ਇਸ ਲਈ ਸਤਿਗੁਰੂ ਨੇ ਕਿਹਾ, ਉਹ ਬਦਲ ਆਪਣੇ ਆਪ ਨੂੰ, ਤੇ ਬਦਲੀਗਾ ਗੁਰੂ ਕੇ ਸ਼ਬਦ ਦੇ ਨਾਲ। ਜੇ ਜੀਵਨ ਉਸੇ ਤਰ੍ਹਾਂ ਦਾ ਰਿਹਾ जीवन दे अंदर ना कोई गुण आया, ना जीवन दे विच कोई सरलता आई, ना जिंदगी दे अंदर कोई पर उपकार ते दया दी भावना जागी, फिर ए सारा रीति रिवाज बन के रह जाएगा, धर्म सिर्फ बाहरले कपड़िया तक सीमित रह जाएगा। साहब ने कहा नाम जीवन नू पहला मारदा है, पहला एदी मौत आउंदी है। जीवन शरीर दी मौत नहीं, गल नहीं मैं कर रहा, अंदरों जीवन नू पहला नाम मारेगा, वासना नू मारेगा, वासना दा प्रेम बनेगा, ओही प्रेम फिर रब नाल जुड़न दा रस्ता बन जाएगा। दूसरे नंबर ते शक्ति आउंदी है क्रोध दी। जदों क्रोधी मनुख वैगुरु दे नाम रूपी दवाई नू खाएगा, सेवा रूपी दवाई नू खाएगा, ते उस क्रोध नू बदल के नाम जेड़ा है, पहला क्रोध दी मौत करेगा, ते क्रोध दी सारी शक्ति नू बदल के फिर उनू स्वै मान स्वै शक्ति विच तब्दील कर देगा। ऐसा ही मनुख सी जिन्हू गुरु साहब ने कहा मैं एक इस तरह दा मनुख धरती ते पैदा करना है जिदा अंदर दा इरादा एक आदमी दा सवा लख बंदे दे बराबर होवेगा। एक पासे सवा लख बंदे दा इरादा, उदी सोच, उदा स्वैमान, ते एक पासे एक इस तरह दा गुरमुख जिन्ने क्रोध नू गुरु के शब्द नाल मार लिया है, उदे अंदर इन्नी ताकत भर देंगा कि दुनिया दे सवा लख बंदे एक पासे खड़े होण ते ओ इकला आदमी उन्हां दा मुकाबला कर सकेगा। बेनती कर रहा सां ए सारियां ताकतां ने। तीसरी शक्ति है जीवन दी लोभ। ते जदों लोभी मनुख नाम नाल जुड़ेगा, सिमरन नाल जुड़ेगा, ते ओ लोभ जेड़ा है बदल जाएगा। लोभ ते धार्मिक बंदे विच भी होना चाहिदा है, क्योंकि लोभ तो बिना बंदा धर्म नू कमाएगा किवें। साहिब सतगुरु गुरु गोबिंद सिंह जी दा एक शब्द बड़ा प्रचलित है जिदे विच ओ रब तों एक दात मंगदे ने, ते ओ दात मंगी कहन लगे हे परमेशर मेरे ते कृपा कर, दुनिया विच कोई खाण दा लोभी है, कोई कपड़े पाउण दा लोभी है, कोई अखां नाल दृश वेखण दा लोभी है, कोई कन्नां नाल संगीत सुणन दा लोभी है, कोई वड्डे वड्डे मकान बनाउण दा लोभी है, किसे नू धन कमाउण दा लोभ है, किसे नू औहदे खोण दा लोभ है, मेरे ते कृपा करी, लोभी जरूर मैनू बनाई पर लोभ ए पैदा कर दे भी तेरे नाम दा लोभ मेरे मन विच दिन रात बनिया रवे। उन्हां दा एक बचन है जिदे विच आप जी ने कई बारी पढ़िया, देहे शिवा बर मोहे एह, शुभ करमन ते कब हूं ना टरूं, ना डरूं अरस्यों जब जाए लरूं, निश्चय कर अपनी जीत करूं, अर सिख हों अपने ही मन को, ए लालच हों गुण तो उचरूं। एदा अर्थ है ए लालच मेरे मन विच पैदा कर के गुण तो उचरूं, मैं तेरा नाम जपदा रवां, तेरे गुण उचारण करदा रवां। लोभ नू मारिया नहीं। धर्म दा अर्थ है जीवन दियां शक्तियां नू बदलन दा एक केमिया, एक दवाई जिदे नाल जीवन नू तब्दील कीता जा सकदा है। लोभी मनुख नाम जपेगा, उदे लोभ दी मौत हो जाएगी, ते उदा लोभ दिशा बदल के दूसरे पासे परमात्मा नाल प्रेम करना शुरू हो जाएगा। चौथी शक्ति है मनुख दे जीवन दी मोह। ते जदों मोह मनुख जिदे मन विच मोह है, पकड़ है संसार दी, संसार दे नाल चंबड़िया होया, जदों उदे मन विच नाम जाएगा संसार दी पकड़ छुटनी शुरू हो जाएगी, ते परमात्मा दी पकड़ बननी शुरू हो जाएगी। जे हंकारी मनुख नाम नाल जुड़ेगा तां उदा हंकार बदल के अंदर उदे जोश पैदा होएगा, शक्ति पैदा होएगी। खैर इत्थों तक बेनती कर रहा सां, परमात्मा दा नाम साडे पहले जीवन नू मारदा है। ते कबीर साहिब दा एक बचन आउंदा है, दुनिया दे लोक मरदे ने, अपनी आई नाल शरीर मरदा है, पर परमेश्वर दे प्यारे सहज दे रोग नाल मर जांदे ने, ते परत के उन्हां नू जीवन मिलदा है। उस मौत दी गल अज गुरु अंगद देव पातशाह ने श्लोक विच कीती है। कबीर साहिब कहिंदे ने जेहे मरना सब जगत तरासिया, सो मरना गुर शब्द परगासिया, अब कैसे मरो मरन मन मानिया, मर मर जाते जिन राम ना जानिया, मरनो मरन कहे सब कोई, सहजे मरे अमर होए सोई। जेड़ा मनुख नाम द्वारा सहज द्वारा अपने आपे नू मार लेंदा है, खत्म कर लेंदा है, उस मनुख नू फिर नवी जिंदगी मिलती है। धन गुरु अंगद देव पातशाह जी ने प्यार दी दुनिया विच जा के अज दा श्लोक उचारण कीता है। उदे विच सच्चे पातशाह ने एक ऐसे गुरमुख दा वर्णन कीता है जेड़ा अपनी जिंदगी विच फैसला करके गुरु नू प्यार करन वास्ते तुर पिया है, भावे उन्हू कीमत केड़ी चुकानी पै, वो कदी पिछे नहीं हटेगा। मैं कुछ उदाहरण गुरबाणी विचों दिया, क्योंकि साहब कहिंदे जिस प्यारे स्यों नेहो तिस आगे मर चली है। जिदे नाल तुरिया ना तू जिंदगी दे विच, जिन्हू प्यार कीता ही जां ते उहदे नाल चंगी तरह तुर, पैर पिछा ना करी, और जाच सिख अपने आपे नू कुर्बान करन दी, मोह छड दे। असल विच इह शलोक कित्थों आया? कुछ जिहड़े भावना वाले गुरमुख ने ओह इस शलोक दी व्याख्या इस तरह भी करदे ने कि इह शलोक उन्हां दिनां विच गुरु अंगद देव जी ने उचारिया सी जदों उन्हां दे इष्ट सतगुरु गुरु नानक देव सच्चे पातशाह जी शरीरक चोला त्याग गए सन। कई दिन विराग विच रहे, माई बराई दे घर विच भी रहे ने। इतिहास विच बड़ियां घटनावां, उन्हां दे जीवन विच घटनावां दा कोई अंत नहीं, पर आपां यतन करांगे आउण वाले दिनां विच एक एक घटना एक दिन विच सुना के नालों नाल आपां गुरु अंगद देव जी दा जीवन भी वेखना है। उन्हां दे जीवन विच प्यार बड़ा डूंघा सी, और कह रहे ने अपने आप नूं मार दे ते गुरु अगे समर्पित कर दे, इहदा मतलब है तेरा गुरु जो कुछ कहिंदा उहनूं सत करके मन लै, उहदे उत्ते हील हुज्जत ना करे, उहदे अगे सवाल ना करे। ध्यान दिओ, धर्म दे विच विचार करनी होवे ते अपने जीवन बारे कीती जा सकदी है, गुरु बारे कोई विचार नहीं हो सकदी। जदों सिख दे पंध दी गल चलदी है, जदों उहदे अगे वधण दी गल चलदी है, ते कबीर जी एक वचन कहिंदे ने, कहन लगे उहदे हुक्म नूं सिर मथे ते मन के सच करके मन लै, जो कुछ तेरे गुरु ने कहा है उहदे उत्ते कदी विचार ना करी। जे गुरु दे हुक्मां ते विचार करन लग पिया ते हुक्म नहीं मनाए जाणगे, मन्ने नहीं जाणगे हुक्म, फिर उहदे विचों तूं घाटा वाधा करना शुरू कर देंगा। उन्हां दा एक बहुत प्यारा शब्द आउंदा है, वह कहिंदे ने फुरमान तेरा सिरै उपर फिर ना करत विचार। जेड़ा गुरु ने हुक्म दे दिता है ना सिख नूं वे तू आ अमृत वेले उठना है, बाणी पढ़नी है, नितनेम करना है, सेवा करनी है, गुरु ग्रंथ साहिब जी ते भरोसा करना है, ते जिन्हां गुरमुखां ने शब्द कमाया उन्हां दा ओट आसरा ते संगत लैणी है। परत के सिख कदी इस गल दे उत्ते किसे नाल समझौता नहीं करदा ते ना इस गल दे नाल ओ कदी विचार करदा है। फुरमान तेरा सिरै उपर फिर ना करत विचार, तुही दरिया तुही करिया तुझे ते निस्तार, बंदे बंदगी इख्तियार साहिब रोस धरो के प्यार। तेरा परमेश्वर तेनू प्यार करे जा ना करे, यह भी एक बड़ी अजीब दशा है मुरीद ने। उनू ए कोई मंग नहीं कि मैनू रब सरोपा देंदा है ते ता मैं उनू प्यार करना है, अपने आप नू मारन दी गल चल रही है। श्लोक दे विच सिखी कमाउण दा ढंग दस्या जा रहा, जे उनू दुरकार भी दिता जाए, जे उनू धक्का भी दे दिता जाए, जे उनू ए भी कहा जाए भी तेनू मैं खाण वास्ते भी कुछ नहीं देना, मैं तेनू जायदाद भी नहीं देनी, मैं तेनू इज्जत भी नहीं देनी, ते मुरीद ते सिख उन्हू कहिंदे ने सारियां चीजां ना मिलन ते तां वी उहदी प्रीत ना घटे अपने गुरु नाल। आ सतगुरु गुरु नानक साहिब जी ने तीन चार उदाहरणां दित्तियां, कहन लगे जे परमेश्वर नू प्यार करना ही ते कदी तूं पाणी विच उगे हुए कमल फुल वल वेख, ਪਾਣੀ ਵਿੱਚ ਉੱਗਿਆ ਤੇ ਉਹਦੀ ਨਾਲ ਜਿਹੜੀ ਉਹ ਬੜੀ ਕਮਜ਼ੋਰ ਹੁੰਦੀ ਹੈ। ਜਦੋਂ ਖਿੜ ਜਾਂਦਾ ਪਾਣੀ ਵਿੱਚ, ਹਵਾ ਨਾਲ ਪਾਣੀ ਵਿੱਚ ਲਹਿਰਾਂ ਉੱਠਦੀਆਂ ਨੇ, ਕਦੀ ਉਹਨੂੰ ਇਧਰ ਨੂੰ ਧੱਕੇ ਮਾਰਦੀਆਂ ਨੇ, ਕਦੀ ਇਧਰ ਨੂੰ ਧੱਕੇ ਮਾਰਦੀਆਂ ਨੇ। ਬਹੁਤ ਧੱਕੇ ਖਾਂਦਾ ਵਿਚਾਰਾ ਕਮਲ ਦਾ ਫੁੱਲ, ਪਰ ਧੱਕੇ ਖਾ ਖਾ ਕੇ ਹੋਰ ਖਿੜੀ ਜਾਂਦਾ ਹੈ। ਉਹਨੂੰ ਗੁੱਸਾ ਨਹੀਂ ਆਉਂਦਾ ਕਿ ਮੈਂ ਇਸ ਪਾਣੀ ਵਿੱਚ ਰਹਿੰਦਾ, ਮੈਨੂੰ ਕਿਉਂ ਹਿਲਾਉਂਦਾ ਵਾਰ ਵਾਰ, ਕਦੀ ਇਧਰ ਨੂੰ ਖਿੱਚਦਾ ਕਦੀ ਉਧਰ ਨੂੰ। ਨਹੀਂ, ਉਹਦੇ ਵਿੱਚ ਕੋਈ ਰੋਸ ਨਹੀਂ ਹੈ, ਉਹਦੇ ਵਿੱਚ ਕੋਈ ਅੰਦਰੋਂ ਇਸ ਤਰ੍ਹਾਂ ਦਾ ਗੁੱਸਾ ਨਹੀਂ ਉੱਠਦਾ। ਤੇ ਉਹਦਾ ਕਾਰਨ ਕੀ ਹੈ? ਕਿਉਂਕਿ ਫੁੱਲ ਨੂੰ ਪਤਾ ਹੈ ਕਿ ਮੇਰਾ ਪਾਣੀ ਜਿਹੜਾ ਹੈ, ਪਾਣੀ ਮੇਰਾ ਜੀਵਨ ਹੈ। ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ। ਜੇ ਤੂੰ ਪ੍ਰੀਤ ਕਰਨੀ ਆਪਣੇ ਗੁਰੂ ਨਾਲ ਤੇ ਇਸ ਤਰ੍ਹਾਂ ਦੀ ਕਰ, ਜੇ ਕਿਤੇ ਚਾਰ ਧੱਕੇ ਵੀ ਪੈ ਜਾਣ ਤੇ ਰੋਸਾ ਨਾ ਕਰੀ, ਦੂਰ ਨਾ ਜਾਈ ਉਹਦੇ ਤੋਂ। ਅੰਦਰ ਦੀ ਬਿਰਤੀ ਇੰਨੀ ਤੇਰੀ ਵਿਸ਼ਵਾਸ ਨਾਲ ਭਰੀ ਹੋਵੇ। ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ। ਲਹਿਰੀ ਨਾਲ ਪਛਾੜੀਏ, ਲਹਿਰਾਂ ਦੇ ਨਾਲ ਉਸ ਕਮਲ ਦੇ ਫੁੱਲ ਨੂੰ ਧੱਕੇ ਪੈਂਦੇ ਨੇ। ਵੀ ਵਿਗਸੈ ਅਸਨੇ, ਕਦੀ ਉਹਦੇ ਮਨ ਦੇ ਵਿੱਚ ਕ੍ਰੋਧ ਤੇ ਰੋਸਾ ਨਹੀਂ ਆਉਂਦਾ, ਉਹਦਾ ਮਨ ਸਦਾ ਹੀ ਖਿੜਿਆ ਰਹਿੰਦਾ ਹੈ। ਦੂਜਾ ਉਦਾਹਰਣ ਦਿੱਤਾ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਜਿਵੇਂ ਜਲ ਤੇ ਦੁੱਧ ਦੀ ਮਿੱਤਰਤਾ ਹੈ, ਇਸ ਤਰ੍ਹਾਂ ਦੀ ਪ੍ਰੀਤ ਕਰ, ਇੱਕ ਦੂਜੇ ਤੋਂ ਆਪਣਾ ਆਪਾ ਕੁਰਬਾਨ ਕਰ ਦੇਣ। ਜਿੰਨਾ ਚਿਰ ਕੁਰਬਾਨੀ ਦਾ ਭਾਵ ਨਹੀਂ ਨਾ ਹੁੰਦਾ, ਪਿਆਰ ਨਹੀਂ ਪੈਦਾ ਹੁੰਦਾ। ਜੇ ਬੰਦਾ ਪਿਆਰ ਵਿੱਚ ਆਪਣੇ ਆਪ ਨੂੰ ਬਚਾਉਂਦਾ ਹੈ ਨਾ, ਸਮਝੋ ਪਿਆਰ ਨਹੀਂ ਹੈ। ਆ ਪਾਣੀ ਤੇ ਦੁੱਧ ਦੀ ਇੱਕ ਗੱਲ ਚੱਲਦੀ ਹੈ। ਜਦੋਂ ਦੁੱਧ ਨੂੰ ਉਬਲਣਾ ਰੱਖਦੇ ਨੇ ਅੱਗ ਦੇ ਉੱਤੇ, ਤੇ ਆਮ ਤੌਰ ਤੇ ਦੁੱਧ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੱਤਾ ਜਾਂਦਾ ਕਿ ਅੱਗ ਜਿਹੜੀ ਦੁੱਧ ਨੂੰ ਸਾੜ ਕੇ ਘਟਾ ਨਾ ਦੇ, ਉਹ ਥੱਲੇ ਨਾ ਲੱਗ ਜਾਏ। ਉਹਨਾਂ ਦੋਵਾਂ ਦੀ ਮਿੱਤਰਤਾ ਬੜੀ ਗਹਿਰੀ ਹੈ। ਸਤਿਗੁਰਾਂ ਨੇ ਬੜੀ ਕਮਾਲ ਦੀ ਉਦਾਹਰਣ ਦਿੱਤੀ। ਕਹਿਣ ਲੱਗੇ, ਦੁੱਧ ਅੱਗ ਤੇ ਰੱਖਿਆ, ਉਹਦੇ ਵਿੱਚ ਪਾਣੀ ਪਾ ਦਿੱਤਾ, ਪਾਣੀ ਦਾ ਮਿਲਿਆ ਹੋਇਆ ਦੁੱਧ ਜਦੋਂ ਸੇਕ ਪਿਆ ਤੇ ਉਬਲਣ ਲੱਗਾ, ਸੇਕ ਲੱਗਣ ਲੱਗਾ ਦੁੱਧ ਨੂੰ, ਤੇ ਪਾਣੀ ਨੇ ਕਿਹਾ, ਮੈਂ ਤੈਨੂੰ ਪਹਿਲਾਂ ਨਹੀਂ ਸੜਨ ਦੇਣਾ, ਪਹਿਲਾਂ ਮੈਂ ਸੜਨਾ ਹੈ। ਇਹ ਸੰਤ ਦੀ ਜ਼ਿੰਦਗੀ ਹੈ, ਧਾਰਮਿਕ ਬੰਦੇ ਦੀ ਇਹ ਜ਼ਿੰਦਗੀ ਹੈ। ਸੱਚ ਹੈ ਸਾਧ ਸੰਗਤ, ਜਿਹਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਗਈ ਨਾ, ਉਹਦੇ ਜੀਵਨ ਦੀ ਇੱਕ ਧਾਰਨਾ ਬਣ ਜਾਂਦੀ ਏ ਕਿ ਮੈਂ ਦੂਜਿਆਂ ਵਾਸਤੇ, ਮੇਰੇ ਕੋਲ ਜੋ ਕੁਝ ਹੈ, ਮੈਂ ਆਪਣਾ ਆਪ ਕੁਰਬਾਨ ਕਰਦਿਆਂ ਦੂਜਿਆਂ ਨੂੰ ਸੁੱਖ ਦੇਣ ਵਾਸਤੇ ਮੈਂ ਦੁੱਖ ਵੀ ਸਹਾਰ ਲਾਂ, ਤੇ ਉਹ ਦੁੱਖ ਨੂੰ ਵੀ ਆਪਣੇ ਵਾਸਤੇ ਇੱਕ ਬੜੀ ਵੱਡੀ ਰਹਿਮਤ ਸਮਝਦਾ ਹੈ। ਇਹ ਸੰਤ ਦੀ ਨਿਸ਼ਾਨੀ ਹੈ, ਇਹ ਗੁਰਮੁਖ ਦੀ ਨਿਸ਼ਾਨੀ ਹੈ। ਉਹ ਪਾਣੀ ਜਿਹੜਾ ਹੈ, ਜਿਹੜਾ ਦੁੱਧ ਦੇ ਵਿੱਚ ਜਦੋਂ ਸੇਕ ਲੱਗਣ ਲੱਗਾ, ਉਹਨੇ ਦੁੱਧ ਨੂੰ ਸੇਕ ਨਹੀਂ ਲੱਗਣ ਦਿੱਤਾ, ਆਪ ਸੜਨ ਲੱਗ ਪਿਆ। ਤੇ ਜਿਉਂ ਜਿਉਂ ਉਹ ਪਾਣੀ ਦੁੱਧ ਦੇ ਵਿੱਚੋਂ ਸੜਦਾ ਹੈ, ਉਹਦੀ ਭਾਪ ਬਣਦੀ ਏ ਤੇ ਆਕਾਸ਼ ਵੱਲ ਉੱਡਦਾ ਜਾਂਦਾ ਹੈ, ਤੇ ਦੁੱਧ ਬਚਿਆ ਹੋਇਆ ਹੈ। ਹੁਣ ਆਖਰ ਕਿੰਨਾ ਕੁ ਚਿਰ ਉਹ ਪਾਣੀ ਕੱਢ ਸਕਦਾ ਸੀ? ਸਹਿਜੇ ਸਹਿਜੇ ਕਰਕੇ ਅੱਗ ਬਲਦੀ ਗਈ, ਅੱਗ ਨੇ ਪਾਣੀ ਸਾੜ ਦਿੱਤਾ, ਭਾਪ ਬਣ ਕੇ ਉੱਡ ਗਿਆ ਤੇ ਕੱਲਾ ਦੁੱਧ ਰਹਿ ਗਿਆ। ਹੁਣ ਪਾਣੀ ਤੇ ਆਪਣੀ ਮਿੱਤਰਤਾ ਨਿਭਾ ਗਿਆ, ਤੇ ਦੁੱਧ ਨੇ ਪਾਣੀ ਨੂੰ ਆਵਾਜ਼ ਦਿੱਤੀ, ਕਹਿਣ ਲੱਗਾ, ਤੂੰ ਮੇਰੇ ਵਾਸਤੇ ਕੁਰਬਾਨੀ ਕੀਤੀ ਏ, ਹੁਣ ਮੈਂ ਉਹਨੂੰ ਨਹੀਂ ਛੱਡਣਾ ਜਿਹਨੇ ਤੈਨੂੰ ਖਤਮ ਕੀਤਾ। ਇਹ ਦੂਸਰੀ ਅਵਸਥਾ ਹੈ ਨਾ, ਜਦੋਂ ਇਕੱਲਾ ਦੁੱਧ ਰਹਿ ਗਿਆ, ਤੇ ਦੁੱਧ ਉਦੋਂ ਉਬਲਦਾ ਜਦੋਂ ਵਿੱਚੋਂ ਸਾਰਾ ਪਾਣੀ ਉੱਡ ਜਾਏ ਭਾਪ ਬਣ ਕੇ। ਪਹਿਲਾ ਉਬਾਲਾ ਆਇਆ, ਦੁੱਧ ਨੇ ਉਬਾਲਾ ਖਾ ਕੇ ਇਕਦਮ ਕੰਢਿਆਂ ਤੋਂ ਪਾਰਲੇ ਪਾਸੇ ਡਿੱਗ ਕੇ ਉਸ ਬਲਦੀ ਹੋਈ ਅੱਗ ਨੂੰ ਸ਼ਾਂਤ ਕਰ ਦਿੱਤਾ, ਬੁਝਾ ਦਿੱਤਾ, ਜਿਹਨੇ ਉਹਦੇ ਮਿੱਤਰ ਨੂੰ ਪਾਣੀ ਨੂੰ ਸਾੜਿਆ ਸੀ। ਇਹ ਦੋਵਾਂ ਦੀ ਆਪਣੀ ਗਹਿਰੀ ਮਿੱਤਰਤਾ ਹੈ। ਕਹਿਣ ਤੋਂ ਭਾਵ ਕੀ ਹੈ? ਸਿੱਖੀ ਬਚਾਉਣ ਦਾ ਨਾਮ ਨਹੀਂ ਹੈ, ਸਿੱਖੀ ਬਣਨ ਦਾ ਨਾਮ ਨਹੀਂ ਹੈ, ਸਿੱਖੀ ਮਿਟਣ ਦਾ ਨਾਮ ਹੈ। ਆਪਣੇ ਆਪ ਨੂੰ ਮਿਟਾਉਣਾ, ਆਪਣੇ ਆਪ ਨੂੰ ਮਿਟਾਉਣ ਤੋਂ ਬਿਨਾਂ ਆਦਮੀ ਕੁਝ ਬਣ ਨਹੀਂ ਸਕਦਾ। ਬਸ ਇੱਥੇ ਦੋ ਸ਼ਰਤਾਂ ਨੇ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਇਸ ਥਾਂ ਤੇ। ਅਸੀਂ ਆਪਣੇ ਆਪ ਨੂੰ, ਆਪਣੇ ਹੰਕਾਰ ਨੂੰ ਵੀ ਬਚਾਉਣਾ ਚਾਹੁੰਦੇ ਹਾਂ ਤੇ ਪਰਮਾਤਮਾ ਤੱਕ ਵੀ ਜਾਣਾ ਚਾਹੁੰਦੇ, ਪਰ ਸ਼ਰਤ ਬੜੀ ਦੂਸਰੇ ਪਾਸੇ ਦੀ ਹੈ कि जदों तू अपने आप नूं खत्म कर देंगा उहदे तों बाद तू आप ही परमात्मा हो जाएगा। धन गुरु अंगद देव पातशाह जी दे जीवन दे अंदर एक बड़ी अजीब घटना वापरी, मैं इस समय विच सांझी कर दें। जिस वक्त गुरु अंगद देव जी उन्हां दा पहला नाम जिहड़ा है भाई लहणा जी सी, और गुरु अंगद देव जी ऐसे गुरु ने जिन्हां दा जन्म किते सिख परिवार विच नहीं सी होया, यानी कि गुरु घर तों पासे सी परिवार। तां सतगुरु पहली बारी तां गुरु नानक साहिब नूं मिल आए, गुरु साहिब ने उत्थे बचन किया सी, तेरा नाम की है? कहन लगे मेरा नाम है लहणा। पहले दिन हजूर ने बचन कर दिता सी, कहन लगे तू लेना है ते असी तेरा देना है। ये गल पहले ही शुरू हो गई सी। उत्थों वापस आ गए ते घर विच तैयारी करन लगे कि गुरु साहिब दे चरणां विच कुछ साल रह के सेवा करनी है। प्रयोजन नहीं सी गुरु बनन दा, इस घर विच जिन्हां दा कोई प्रयोजन ना होवे कुछ बनन दा, गुरु उन्हां नूं कुछ बना देंदा है, ते जिहड़े प्रयोजन लै के आउंदे ने उह बनदे कुछ नहीं। एक सच्चाई है। मन विच एक गल सुझी कि गुरु साहिब दे चरणां विच कुछ दिन रह के सेवा कीती जाए। घरों तुरन लगे, अंदरों आवाज आई मना कोई भेटा लैके चल। ते व्यापार करदे सन, दुकान करदे सन, माया भी कोल है सी, वस्त्र भी ले जा सकदे सन, माया भी लैके जा सकदे सन, पर उन्हां ने दो चीजां गुरु साहिब नूं भेट करन वास्ते चुनिया। वो दो चीजां केड़ियां सन? एक ते उन्हां ने अपनी दुकान दे विचों लून दा वड्डा सारा, नमक दा वड्डा सारा जिहड़ा टुकड़ा है वो चुक लिया, ते एक बड़ी सोहनी चटाई जिहड़ी दब दी बनी हुई सी वो अपने शीस ते चुक ली। ये दो चीजा चुकिया, तुर पै करतारपुर साहब की धरती वल। तुरे जाते ने करतारपुर साहब पहुंच गए, गुरु नानक साहब का दरबार लगा है, संगत बैठी है। भाई लहणा जी आए, शीस दे उते लून चुकया होया है, कुछ किलो की सिल है, ते हाथ दे विच एक चटाई फड़ी हुई है, आन के भेट कर दिती। किसे ने कहा महाराज ये चीजा अगे कदी किसे भेट नहीं कीतियां, लून ते चटाई कौन भेट करदा है? इतिहास ने लिखिया कि पहली बारी गुरु साहब ने दो चीजा भेट कीतियां सन। गुरु नानक साहब सच्चे पातशाह ने उहदी व्याख्या कीती, कहन लगे लहणा ठीक चीजा लेके आया है, क्यों? सिखी दी शुरुआत हुंदी है नमक चटन तो लैके, धर्म दी आरंभता जिहड़ी है बड़ी कौड़ी है, तां लैके आया है। पहला ही फिलासफी सी उन्हां दे अंदर, पहला ही ज्ञान सी, पहला ही धर्म मौजूद सी। ए जिहड़ा नमक लैके आया, नमक लैके आउण दा कारण यह है कि जिथों इन्हें आरंभता करनी है, घालना करनी है, वो लून दी साधना है। जिवें लून नूं खाना है, इस तरह पहला पहला धर्म नूं कमाउणा है। कोई सौखी गल नहीं है, बड़ा फिका लगदा पहला पहल धर्म। आरंभता विच इहदे विच कोई रस नहीं, सच्चाई है। वैसे कोई कहे भी आओ रस तुहानूं अज ही आ जाएगा, यह गल एक लिफाफेबाजी हो सकती, सच्चाई नहीं है। इहदे विच आरंभता विच लून चटना ही पएगा आदमी नूं, पहला कुछ नहीं मिलेगा, पहला कुछ यह तो जुआ खेडना पएगा। तो जिन्ना चिर पाउण दी इच्छा है उन्ना चिर प्राप्ति नहीं है। पाउण दी इच्छा नूं मारना ते सिला अलूनी चटनी है सिक्खी दी, आरंभता इत्थों हुंदी है। हां यह गल जरूर है, जेड़ा इस धर्म दी फिक्की ते अलूनी सिल नूं चंगी तरह शौक नाल चट गया, जिदन पूरी तरह चट गया उस दिन इहदे विच अमृत आउणा शुरू हो जाएगा। ਇਹਦੇ ਅੰਦਰੋਂ ਹੀ ਰਸ ਆਉਣਾ ਸ਼ੁਰੂ ਹੋ ਜਾਏਗਾ। ਪਰ ਬੰਦਾ ਤੇ ਪਹਿਲਾਂ ਹੀ ਵਾਸ਼ਨਾ ਦੇ ਨਾਲ, ਤ੍ਰਿਸ਼ਨਾ ਦੇ ਨਾਲ ਭਰਿਆ ਹੋਇਆ, ਤੇ ਸੰਸਾਰ ਦੇ ਲੋਕ ਤੇ ਹੁਣ ਧਰਮ ਨੂੰ ਵੀ ਇਸ ਵਾਸਤੇ ਵਰਤਦੇ ਨੇ ਕਿ ਉਹਨਾਂ ਦੀ ਸਰੀਰਕ ਤੇ ਸੰਸਾਰਕ ਇੱਛਾ ਪੂਰੀ ਹੋ ਜਾਏ। ਔਰ ਇਹਦਾ ਬੜਾ ਵੱਜ ਵਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਮਿਲਦਾ ਜ਼ਰੂਰ ਹੈ ਗੁਰੂ ਘਰੋਂ ਸਭ ਕੁਝ, ਸੰਸਾਰ ਦੀਆਂ ਸਾਰੀਆਂ ਵਸਤੂਆਂ ਮਿਲਦੀਆਂ ਨੇ, ਪਰ ਆਰੰਭਤਾ ਜਿਹੜੀ ਹੈ ਉਹ ਜੂਆ ਖੇਡਣ ਤੋਂ ਸ਼ੁਰੂ ਹੁੰਦੀ, ਆਰੰਭਤਾ ਜਿਹੜੀ ਸੌਂਪਣ ਤੋਂ ਸ਼ੁਰੂ ਹੁੰਦੀ ਹੈ। ਕਹਿਣ ਲੱਗੇ ਨਮਕ ਦੀ ਜਿਹੜੀ ਸਿੱਲ ਲੈ ਕੇ ਆਇਆ ਹੈ, ਇਹ ਸਿੱਲ ਇੱਕ ਖਬਰ ਦਿੰਦੀ ਏ ਕਿ ਲੈਣੇ ਦੀ ਜ਼ਿੰਦਗੀ ਦੀ ਆਰੰਭਤਾ ਜਿਹੜੀ ਹੈ ਉਹ ਸਿਲਾ ਅਲੂਣੀ ਚੱਟਣ ਤੋਂ ਸ਼ੁਰੂ ਹੋਣ ਲੱਗੀ ਹੈ। ਤੇ ਦੂਸਰਾ ਕਹਿਣ ਲੱਗੇ ਦਬ ਹੈ, ਤੇ ਦਬ ਤੋਂ ਚਟਾਈ ਬਣਦੀ ਏ, ਦਬ ਨੂੰ ਕੁੱਟ ਕੁੱਟ ਕੇ ਚਟਾਈ ਬਣਾਈ ਜਾਂਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਬਾਬਾ ਫਰੀਦ ਜੀ ਦੇ ਸਲੋਕਾਂ ਵਿਚ ਇਹ ਬਚਨ ਆਉਂਦਾ ਹੈ ਕਿ ਜੇ ਤੂੰ ਸਾਈਂ ਦੇ ਦਰ ਤੇ ਪ੍ਰਵਾਨ ਹੋਣਾ, ਜੇ ਤੂੰ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨ ਹੋਣਾ ਤੇ ਦਬ ਤੋਂ ਸਿੱਖ, ਉਹ ਕਿਵੇਂ ਪ੍ਰਵਾਨ ਹੋਈ ਹੈ? ਕਿਉਂਕਿ ਦੂਸਰਾ ਜਿਹੜੀ ਵਸਤੂ ਸੀ ਉਹ ਚਟਾਈ ਸੀ, ਤੇ ਚਟਾਈ ਬਣੀ ਸੀ ਦਬ ਦੀ। ਬਾਬਾ ਫਰੀਦ ਜੀ ਬਚਨ ਕਹਿੰਦੇ ਨੇ, ਕਹਿਣ ਲੱਗੇ ਫਰੀਦਾ ਥਿਓ ਪਵਾਹੀ ਦਬ, ਇੱਕ ਛਿਜੈ ਬੀਆ ਲਤਾੜੀਐ ਤਾਂ ਸਾਈਂ ਦੇ ਦਰ ਵਾੜੀਐ। ਜੇ ਤੂੰ ਇੱਥੇ ਕੁਝ ਆਪਣਾ ਮੁੱਲ ਪਾਉਣਾ ਚਾਹੁੰਦਾ ਹੈ ਨਾ, ਤੇ ਉਸ ਦਬ ਤੋਂ ਸਿੱਖ, ਜਿਹੜੀ ਕਿਸੇ ਨਦੀ ਦੇ ਨਹਿਰ ਦੇ ਕਿਨਾਰੇ ਤੇ ਉੱਗੀ ਹੈ, ਤੇ ਇਹ ਚਟਾਈਆਂ ਬਣਾਉਣ ਵਾਲਾ ਦਾਤਰੀ ਲੈ ਕੇ ਜਾਂਦਾ ਹੈ, ਪਹਿਲਾਂ ਉਹਨੂੰ ਵੱਢਦਾ ਹੈ, ਵੱਢਣ ਤੋਂ ਬਾਅਦ ਜ਼ਮੀਨ ਤੇ ਰੱਖ ਕੇ ਉਸ ਦਬ ਨੂੰ ਅੱਡੀਆਂ ਨਾਲ ਫੇਂਦਾ ਹੈ, ਉਹਨੂੰ ਨਰਮ ਕਰਦਾ ਹੈ ਤਾਂ ਕਿ ਉਹਦੀ ਚਟਾਈ ਬਣਾਈ ਜਾ ਸਕੇ, ਉਹਦਾ ਪਹਿਲਾ ਰੂਪ ਮਾਰ ਦਿੱਤਾ ਜਾਂਦਾ ਹੈ, ਪੈਰਾਂ ਨਾਲ ਅੱਡੀਆਂ ਮਾਰ ਮਾਰ ਕੇ ਉਹਨੂੰ ਨਰਮ ਕਰ ਦਿੰਦਾ ਹੈ। ਫਰੀਦਾ ਥਿਓ ਪਵਾਹੀ ਦਬ, ਜੇ ਸਾਈਂ ਲੋੜੈ ਸਭ ਇੱਕ ਛਿਜੈ, ਛਿਜੈ ਦਾ ਅਰਥ ਹੈ ਨਰਮ ਕਰਨਾ, ਕੁੱਟਣਾ ਮਾਰਨਾ। ਬੀਆ ਲਤਾੜੀਐ, ਉਹਨੂੰ ਲਤਾੜਿਆ ਜਾਂਦਾ ਹੈ ਤਾਂ ਸਾਈਂ ਦੇ ਦਰ ਵਾੜੀਐ, ਤਾਂ ਉਹ ਦਬ ਦੀ ਬਣੀ ਹੋਈ ਚਟਾਈ ਕਿਸੇ ਸਾਈਂ ਦੇ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਇਸ ਤਰ੍ਹਾਂ ਆਪਣੇ ਆਪੇ ਨੂੰ ਗੁਰੂ ਨੂੰ ਸੌਂਪਦੇ ਜਿਸ ਪਿਆਰੇ ਸਿਉ ਨਿਉ ਤਿਸ ਆਗੈ ਮਰ ਚੱਲੀਐ, ਆਪਣੇ ਆਪੇ ਨੂੰ ਸੌਂਪਦੇ ਗੁਰੂ ਤੇਰੇ ਹੰਕਾਰ ਦੀ ਦਬ ਨੂੰ ਫੇ ਫੇ ਕੇ ਨਰਮ ਕਰ ਦੇਗਾ, ਤੇ ਜਦੋਂ ਹੰਕਾਰ ਨਰਮ ਹੋ ਜਾਏਗਾ ਫਿਰ ਇਹਦੇ ਨਾਲ ਹੀ ਜੀਵਨ ਦੀ ਨਵੀਂ ਚਟਾਈ ਬਣ ਜਾਏਗੀ, ਇਹਦੇ ਨਾਲ ਹੀ ਨਵਾਂ ਆਸਨ ਬਣ ਜਾਏਗਾ। ਤਾਂ ਸਤਿਗੁਰਾਂ ਨੇ ਇਹ ਉਦਾਹਰਣਾਂ ਦਿੱਤੀਆਂ। ਸਭ ਤੋਂ ਪਹਿਲਾਂ ਜੀਵਨ ਜਿਹੜਾ ਸਾਡਾ ਆਰੰਭਤਾ ਵਾਲਾ ਜੀਵਨ ਹੈ, ਗੁਰੂ ਕਾ ਸ਼ਬਦ ਉਹਨੂੰ ਮਾਰੇਗਾ। ਸਤਿਗੁਰੂ ਨੇ ਹੋਰ ਉਦਾਹਰਣਾਂ ਦਿੱਤੀਆਂ, ਕਹਿਣ ਲੱਗੇ ਕੱਪੜਾ ਵੇਖ ਕਿੰਨਾ ਕੀਮਤੀ ਹੈ, ਪਰ ਇਹਦੀ ਕੀਮਤ ਕਿਵੇਂ ਪਈ? ਸਭ ਤੋਂ ਪਹਿਲਾਂ ਇਹ ਕਪਾਹ ਦਾ ਦਾਣਾ ਸੀ, ਵੜੇਵਾਂ ਸੀ, ਭਾਈ ਗੁਰਦਾਸ ਜੀ ਨੇ ਲਿਖਿਆ, ਵੜੇਵੇਂ ਨੂੰ ਧਰਤੀ ਵਿੱਚ ਬੀਜ ਦਿੱਤਾ ਗਿਆ, ਉਹਨੇ ਆਪਣਾ ਆਪਾ ਉੱਥੇ ਗਵਾ ਲਿਆ। ਧਰਮ ਵੈਸੇ ਛਿਪਣ ਦਾ ਰਸਤਾ ਹੈ, ਆਪਣੇ ਆਪ ਨੂੰ ਲੁਕਾਉਣ ਦਾ ਰਸਤਾ ਹੈ, ਪਰ ਗੁਰੂ ਸਾਹਿਬ ਨੇ ਇੱਕ ਤਰੀਕਾ ਦਿੱਤਾ ਹੈ, ਹੈ ਧਰਮ ਜਿਹੜਾ ਹੈ ਆਪਣੇ ਆਪ ਨੂੰ ਮਿਟਾਉਣ ਦੀ ਇੱਕ ਕਲਾ ਹੈ, ਆਪਣੇ ਆਪ ਨੂੰ ਖਤਮ ਕਰਨ ਦੀ ਕਲਾ ਹੈ ਤਾਂ ਕਿ ਅੰਦਰੋਂ ਨਵਾਂ ਜੀਵਨ ਪੈਦਾ ਹੋ ਸਕੇ। ਪਰ ਇੱਥੇ ਮੈਂ ਬੇਨਤੀ ਕਰਾਂਗਾ, ਅੱਜ ਦਾ ਜਿਹੜਾ ਯੁੱਗ ਚੱਲ ਰਿਹਾ ਹੈ, ਬਸ਼ਰਤੇ ਕਿ ਮਿਟਣ ਦੀ ਕਲਾ ਹੈ ਧਰਮ, ਪਰ ਅੱਜ ਦੇ ਬਾਹਰਲੇ ਚਮਕ ਧਮਕ ਵਾਲੇ ਸਮਾਜ ਦੇ ਸਾਹਮਣੇ ਧਰਮ ਨੂੰ ਖੜਾ ਕਰਨ ਵਾਸਤੇ, ਧਰਮ ਦੀ ਗੱਲ ਲੋਕਾਂ ਨੂੰ ਦਿਖਾਉਣ ਵਾਸਤੇ ਕਿਤੇ ਨਾ ਕਿਤੇ ਸਾਨੂੰ ਧਰਮ ਦਾ ਦਿਖਾਵਾ ਵੀ ਕਰਨਾ ਪਏਗਾ, ਨਹੀਂ ਤੇ ਸਮਾਜ ਵਿੱਚ ਧਰਮ ਅਲੋਪ ਹੋ ਜਾਏਗਾ। ਕਿਉਂਕਿ ਜਿਵੇਂ ਦਾ ਮਰੀਜ਼ ਹੈ ਉਹਦੇ ਨਾਲ ਉਹਦੇ ਮਿਲ ਕੇ ਦਵਾਈ ਉਹਨੂੰ ਖਵਾਵਾਂਗੇ ਤਾਂ ਉਹ ਉਸ ਦਵਾਈ ਨੂੰ ਖਾਏਗਾ। ਇੱਕ ਵੜੇਵਾਂ ਕਪਾਹ ਦਾ ਬੀਜ ਆਪਣੇ ਆਪ ਨੂੰ ਧਰਤੀ ਵਿੱਚ ਮਿਲਾਉਂਦਾ ਹੈ, ਉਹਦਾ ਆਪਣਾ ਵਜੂਦ ਖਤਮ ਹੋ ਜਾਂਦਾ ਹੈ ਤੇ ਉਹਦੇ ਵਿੱਚੋਂ ਨਿਕਲਦਾ ਹੈ ਕਪਾਹ ਦਾ ਬੂਟਾ। ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਉਹਦੇ ਪੱਤੇ ਨਿਕਲਦੇ ਨੇ, ਫਿਰ ਉਹ ਕਪਾਹ ਦਾ ਬੂਟਾ ਵੱਡਾ ਹੁੰਦਾ ਹੈ, ਫਿਰ ਉਹਨੂੰ ਟਿੰਡੇ ਲੱਗਦੇ ਨੇ, ਫਿਰ ਉਹ ਖਿੜ ਜਾਂਦੇ ਨੇ, ਉਹਨਾਂ ਦੀ ਕਪਾਹ ਬਣਦੀ ਹੈ, ਕਪਾਹ ਨੂੰ ਫਿਰ ਚੁਣਿਆ ਜਾਂਦਾ ਹੈ, ਫਿਰ ਉਸ ਨੂੰ ਰੂਹ ਨੂੰ ਵੱਖਰਾ ਕੀਤਾ ਜਾਂਦਾ ਹੈ ਤੇ ਵੜੇਵਿਆਂ ਨੂੰ ਬੀਜ ਨੂੰ ਵੱਖਰਾ ਕੀਤਾ ਜਾਂਦਾ ਹੈ, ਉਹਨੂੰ ਪਿੰਜ ਦਿੱਤਾ ਜਾਂਦਾ, ਕਿੰਨਾ ਦੁੱਖ ਸਹਿੰਦਾ ਹੈ। ਫਿਰ ਉਹਦੀ ਰੂਈ ਬਣਦੀ ਹੈ ਤੇ ਰੂਈ ਬਣਨ ਤੋਂ ਬਾਅਦ ਉਹਦੀਆਂ ਪੂਣੀਆਂ ਬਣਾਈਆਂ ਜਾਂਦੀਆਂ ਨੇ। ਇਹ ਪੁਰਾਣੇ ਸਮੇਂ ਦੀ ਲਿਖੀ ਹੋਈ ਇਹ ਪੁਰਾਣੀ ਵਾਰਦਾਤ ਭਾਈ ਗੁਰਦਾਸ ਜੀ ਲਿਖ ਰਹੇ ਨੇ ਕਿਵੇਂ ਕੱਪੜਾ ਬਣਾਇਆ ਜਾਂਦਾ ਸੀ। ਉਹਦੀਆਂ ਪੂਣੀਆਂ ਬਣਦੀਆਂ ਨੇ, ਫਿਰ ਪੂਣੀਆਂ ਨੂੰ ਚਰਖੇ ਤੇ ਕੱਤਿਆ ਗਿਆ, ਉਹਦਾ ਸੂਤਰ ਬਣ ਗਿਆ, ਫਿਰ ਸੂਤਰ ਨੂੰ ਖੱਡੀ ਤੇ ਚਾੜਿਆ ਗਿਆ, ਖੱਡੀ ਤੇ ਬੁਣ ਕੇ ਉਹਦਾ ਕੱਪੜਾ ਬਣਾਇਆ ਗਿਆ। ਕੱਪੜਾ ਬਣਨ ਤੋਂ ਬਾਅਦ ਉਹ ਥਾਨ ਬਣ ਗਿਆ, ਇੰਨੇ ਚਿਰ ਨੂੰ ਉਹਨੂੰ ਕਾਲਖ ਲੱਗ ਗਈ ਸੀ, ਮੈਲ ਲੱਗ ਗਈ ਸੀ, ਫਿਰ ਉਹ ਧੋਬੀ ਦੇ ਹਵਾਲੇ ਕੀਤਾ ਗਿਆ। ਧੋਬੀ ਨੇ ਉਹਨੂੰ ਚੰਗੀ ਤਰ੍ਹਾਂ ਕੁੱਟਿਆ ਤੇ ਪਾਣੀ ਨਾਲ ਉਹਦੀ ਮੈਲ ਕੱਢੀ। ਫਿਰ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਕੱਪੜਾ ਥਾਨ ਦੇ ਰੂਪ ਵਿੱਚ ਦੁਕਾਨ ਤੇ ਵਿਕਿਆ, ਪਰ ਅਜੇ ਉਹਦੀ ਸੰਪੂਰਨਤਾ ਨਹੀਂ ਹੋਈ। ਜੀਵਨ ਕੀ ਹੈ? ਜੇ ਕਿਸੇ ਉੱਚੇ ਜੀਵਨ ਨੂੰ ਜਿਹਨੂੰ ਅਸੀਂ ਲੱਭਣ ਲਈ ਤੁਰੇ ਹਾਂ, ਉਹ ਆਪਣੇ ਆਪ ਨੂੰ ਤਰਾਸ਼ ਤਰਾਸ਼ ਕੇ ਮਿਲਦਾ ਹੈ। ਧਰਮ ਜ਼ਿੰਦਗੀ ਬਤੀਤ ਕਰਨ ਦਾ ਵਿਸ਼ਾ ਨਹੀਂ ਹੈ, ਇਹ ਮਤ ਸਮਝਣਾ। ਧਰਮ ਦੇ ਅਰਥ ਇਹ ਨੇ ਵੀ ਜ਼ਿੰਦਗੀ ਪਾਸ ਕਰ ਲੈਣੀ ਹੈ, ਉਹਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਜੀਵਨ ਵਿੱਚ, ਜਿਵੇਂ ਉਸ ਵੜੇਵੇਂ ਵਿੱਚ ਤਬਦੀਲੀ ਆ ਰਹੀ ਹੈ। ਪਹਿਲਾਂ ਉਹ ਬੂਟਾ ਬਣਿਆ, ਫਿਰ ਉਹ ਰੂਹ ਬਣਿਆ, ਫਿਰ ਉਹਦੀਆਂ ਪੂਣੀਆਂ ਬਣੀਆਂ, ਫਿਰ ਉਹ ਸੂਤਰ ਬਣ ਗਿਆ, ਫਿਰ ਉਹਦਾ ਕੱਪੜਾ ਬਣ ਗਿਆ, ਫਿਰ ਉਹਨੂੰ ਧੋਤਾ ਗਿਆ, ਫਿਰ ਦੁਕਾਨ ਤੇ ਵਿਕਿਆ, ਉਹਦੇ ਤੋਂ ਬਾਅਦ ਵਿਕਣ ਤੋਂ ਬਾਅਦ ਫਿਰ ਕੋਈ ਗ੍ਰਾਹਕ ਆਇਆ, ਗ੍ਰਾਹਕ ਨੇ ਫਿਰ ਪਸੰਦ ਕੀਤਾ ਤੇ ਕੈਂਚੀ ਲੈ ਕੇ ਦੁਕਾਨ ਵਾਲੇ ਨੇ ਫਿਰ ਉਹਨੂੰ ਕੱਟ ਦਿੱਤਾ, ਫਿਰ ਉਹਦੇ ਉੱਤੇ ਕੈਂਚੀ ਚੱਲੀ, ਟੁਕੜਾ ਬਣ ਗਿਆ। ਖਰੀਦਣ ਵਾਲਾ ਲੈ ਕੇ ਆਇਆ ਤੇ ਫਿਰ ਉਹਨੇ ਲਿਆ ਕੇ ਟੇਲਰ ਨੂੰ, ਦਰਜੀ ਨੂੰ ਦੇ ਦਿੱਤਾ ਵੀ ਇਹਨੂੰ ਸਿਉਂ ਕੇ ਦੇ, ਮੈਂ ਤਾਂ ਪਾਉਣਾ। ਉਹਨੇ ਸਿਉਣ ਵਾਸਤੇ ਪਤਾ ਨਹੀਂ ਸੈਂਕੜੇ ਵਾਰੀ ਸੂਈਆਂ ਉਹਦੀ ਛਾਤੀ ਵਿੱਚ ਮਾਰੀਆਂ, ਫਿਰ ਉਹ ਵਸਤਰ ਬਣ ਗਿਆ ਤੇ ਤਾਂ ਉਹਦਾ ਮੁੱਲ ਪਿਆ ਸੰਸਾਰ ਦੇ ਅੰਦਰ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਕੱਪੜੇ ਦਾ ਮੁੱਲ ਪਾਉਣ ਵਾਸਤੇ ਉਹਨੂੰ ਇੰਨੇ ਪ੍ਰੋਸੀਜਰ, ਇੰਨੇ ਸਿਸਟਮ ਦੇ ਵਿੱਚੋਂ ਦੀ ਗੁਜ਼ਾਰਨਾ ਪੈਂਦਾ, ਇੰਨੀ ਮਿਹਨਤ ਦੇ ਵਿੱਚੋਂ ਲੰਘਾਉਣਾ ਪੈਂਦਾ ਤੇ ਧਰਮ ਦੇ ਮਾਮਲੇ ਤੇ ਤੂੰ ਤਾਂ ਕੋਈ ਮਿਹਨਤ ਕਰਦਾ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਤਰੀਕਾ ਦਿੱਤਾ ਸੀ ਵੀ ਗੁਰੂ ਨੂੰ ਆਪਣਾ ਆਪ ਸੌਂਪ ਦੇ, ਗੁਰੂ ਆਪੇ ਤੈਨੂੰ ਪਾਰ ਲੰਘਾ ਦੇਗਾ। ਪਰ ਮੈਨੂੰ ਇੰਜ ਪ੍ਰਤੀਤ ਹੁੰਦਾ ਸਿੱਖ ਨੇ ਇਸ ਉਪਦੇਸ਼ ਦਾ ਸਹਾਰਾ ਲੈ ਕੇ ਸਿੱਖੀ ਨੂੰ ਕਮਾਉਣ ਵਾਲਾ ਪਾਸਾ ਜਿਹੜਾ ਬਿਲਕੁਲ ਬੰਦ ਹੀ ਕਰ ਦਿੱਤਾ। ਉਹ ਕਹਿੰਦਾ ਜੀ ਕੁਰਬਾਨੀ ਸਾਡੇ ਗੁਰੂ ਨੇ ਕਰ ਦਿੱਤੀ ਸੀ, ਸਿੱਖੀ ਵੱਡੇ ਸਿੱਖਾਂ ਨੇ ਕਮਾ ਲਈ ਸੀ, ਸਾਨੂੰ ਹੁਣ ਕੀ ਜ਼ਰੂਰਤ ਹੋ ਗਈ? ਆਪਾਂ ਤੇ ਗੁਰਦੁਆਰੇ ਪ੍ਰਸ਼ਾਦ ਚੜਾਉਣਾ, ਇੱਥੋਂ ਸੰਸਾਰ ਦੀਆਂ ਚੀਜ਼ਾਂ ਮੰਗਣੀਆਂ ਨੇ, ਸਿੱਖੀ ਕਮਾਉਣ ਦਾ ਸਾਡੇ ਨਾਲ ਕੀ ਵਾਸਤਾ ਹੈ, ਸਾਡੇ ਨਾਲ ਕੀ ਸੰਬੰਧ ਹੈ? ਇਹ ਸਾਡੀ ਸੋਚ ਬਣ ਗਈ ਅੱਜ। ਸਾਡੇ ਲੋਕ ਕਹਿੰਦੇ ਨੇ ਜੀ ਕੁਰਬਾਨੀਆਂ ਤੇ ਵੱਡਿਆਂ ਨੇ ਕੀਤੀਆਂ ਸਨ, ਅਸੀਂ ਤੇ ਖਾਣ ਵਾਲੀਆਂ ਨਾ। ਨਹੀਂ, ਸਿੱਖੀ ਵੀ ਇੱਕ ਮਿਹਨਤ ਦਾ ਵਿਸ਼ਾ ਹੈ ਤੇ ਸਤਿਗੁਰਾਂ ਨੇ ਬਾਣੀ ਵਿੱਚ ਕਈ ਥਾਵਾਂ ਤੇ ਉਦਾਹਰਣਾਂ ਦਿੱਤੀਆਂ। ਅੱਜ ਦੇ ਸ਼ਬਦ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਹਿਲਾ ਸਲੋਕ ਕਹਿੰਦੇ ਨੇ ਕਿ ਜਿਸ ਪਿਆਰੇ ਸਿਉ ਨਿਹੋ, ਜਿਸ ਆਪਣੇ ਗੁਰੂ ਨਾਲ ਤੈਨੂੰ ਪਿਆਰ ਹੈ, ਤਿਸ ਆਗੈ ਮਰ ਚੱਲੀਏ, ਉਹਦੇ ਪਿਆਰ ਵਿੱਚ ਆਪਣੇ ਆਪੇ ਨੂੰ ਮਾਰ ਦੇ, ਸਮਰਪਿਤ ਕਰ ਦੇ, ਉਹ ਆਪਣੇ ਆਪੇ ਨੂੰ ਉਹਦੇ ਵਿੱਚ ਲੀਨ ਕਰ ਦੇ, ਜਿਵੇਂ ਤੈਨੂੰ ਕਹਿੰਦਾ ਉਵੇਂ ਕਰੀ ਚੱਲ, ਜਿਵੇਂ ਦਾ ਤੈਨੂੰ ਉਹਨੇ ਜੀਵਨ ਬਖਸ਼ਿਸ਼ ਕੀਤਾ ਹੈ, ਜੀਵਨ ਵਿੱਚ ਜੋ ਕੁਝ ਤੈਨੂੰ ਹੁਕਮ ਹੋਇਆ ਉਹਨੂੰ ਉਸੇ ਤਰ੍ਹਾਂ ਹੂਬ ਹੂ ਕਮਾਈ ਚੱਲ, ਉਹਦੇ ਵਿੱਚ ਫਰਕ ਨਾ ਪੈਣ ਦੇ। ਇਹ ਉਹਦੇ ਨਾਲ ਸਭ ਤੋਂ ਪਹਿਲਾਂ ਪਿਆਰ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਜਗਿਆਸੂ ਪੁੱਛਦਾ ਕਿਵੇਂ ਕਮਾਇਆ ਜਾ ਸਕਦਾ ਧਰਮ, ਤੇ ਉਸ ਵੇਲੇ ਉਨ੍ਹਾਂ ਨੇ ਜਵਾਬ ਦਿੱਤਾ, ਇੱਕ ਕੂਕਰ ਦੀ ਉਦਾਹਰਣ ਦਿੱਤੀ ਹੈ, ਕੁੱਤੇ ਦੀ ਉਦਾਹਰਣ ਦਿੱਤੀ ਹੈ। ਸਾਹਿਬ ਦੇ ਸਲੋਕਾਂ ਦੇ ਵਿੱਚ ਇੱਕ ਬਚਨ ਹੈ, ਜੇ ਗੁਰੂ ਦਾ ਹੁਕਮ ਮੰਨਣਾ ਤੇ ਘਰ ਵਿੱਚ ਬੱਝੇ ਹੋਏ ਕੂਕਰ ਵੱਲ ਵੇਖ, ਉਹਦਾ ਜੀਵਨ ਕਿਵੇਂ ਦਾ ਹੈ, ਉਹਦਾ ਜੀਵਨ ਕਿਸ ਤਰ੍ਹਾਂ ਦਾ ਹੈ। ਉਹ ਵਫਾਦਾਰ ਹੈ, ਉਹ ਪਹਿਰੇਦਾਰ ਹੈ, ਘਰ ਦਾ ਪਹਿਰਾ ਦਿੰਦਾ ਤੇ ਮਾਲਕ ਕਈ ਵਾਰੀ ਗੁੱਸੇ ਵਿੱਚ ਆ ਕੇ ਸੋਟੀ ਲੈ ਕੇ ਉਹਨੂੰ ਮਾਰਦਾ ਵੀ ਹੈ, ਉਹਨੂੰ ਝਿੜਕਦਾ ਵੀ ਹੈ ਤੇ ਕਈ ਵਾਰੀ ਘਰੋਂ ਵੀ ਕੱਢ ਦਿੰਦਾ ਹੈ। ਸਾਹਿਬ ਨੇ ਬਚਨ ਕੀਤੇ, ਸਵਾਮੀ ਕੋ ਗ੍ਰਿਓ ਜਿਉ ਸਦਾ, ਸਵਾਨ ਤਜਤ ਨਹਿ ਨਿਤ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਸਵਾਮੀ ਕਹਿੰਦੇ ਨੇ ਮਾਲਕ ਨੂੰ, ਗ੍ਰਹਿ ਕਹਿੰਦੇ ਨੇ ਘਰ ਨੂੰ। ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦੀ ਵਫਾਦਾਰੀ ਕਰਦਾ ਔਰ ਉਹਦੀ ਰਾਖੀ ਕਰਦਾ ਘਰ ਦੀ, ਤੇ ਜੇ ਕਦੀ ਉਹ ਮਾਲਕ ਗੁੱਸੇ ਵਿੱਚ ਆ ਕੇ ਦੋ ਸੋਟੀਆਂ ਮਾਰ ਕੇ ਉਹਨੂੰ ਘਰੋਂ ਕੱਢ ਵੀ ਦਿੰਦਾ ਹੈ ਤੇ ਕੁੱਤਾ ਆਪਣੇ ਮਾਲਕ ਦਾ ਡਰ ਨਹੀਂ ਛੱਡਦਾ, ਉਹਦੇ ਨਾਲ ਉਹ ਸੰਬੰਧ ਨਹੀਂ ਤੋੜਦਾ। ਸਵਾਮੀ ਕੋ ਗ੍ਰਿਓ ਜਿਉ ਸਦਾ, ਸਵਾਨ ਤਜਤ ਨਹਿ ਨਿਤ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜੇ ਤੂੰ ਉਹਨੂੰ ਅਰਾਧਣਾ ਤਾਂ ਉਸ ਕੂਕਰ ਤੋਂ ਜਾਚ ਸਿੱਖ, ਮਾਰ ਵੀ ਖਾਂਦਾ ਦਰਵਾਜ਼ਾ ਵੀ ਨਹੀਂ ਛੱਡਦਾ, ਉਹਦਾ ਦਰ ਕਦੀ ਤਿਆਗਦਾ ਨਹੀਂ, ਸਦਾ ਉਹਦੇ ਉੱਤੇ ਟਿਕਿਆ ਰਹਿੰਦਾ ਹੈ, ਇਹ ਹੈ ਅਟਲ ਪ੍ਰੇਮ। ਸਾਹਿਬ ਨੇ ਬਚਨ ਕੀਤਾ, ਤਿਸ ਆਗੇ ਮਰ ਚੱਲੀਏ, ਆਪਣੇ ਆਪ ਨੂੰ ਉਹਦੇ ਅੱਗੇ ਮਾਰ ਦੇਣਾ ਚਾਹੀਦਾ ਹੈ, ਆਪਣੇ ਆਪ ਨੂੰ ਉਹਦੇ ਅੱਗੇ ਕੁਰਬਾਨ ਕਰ ਦੇਣਾ ਚਾਹੀਦਾ ਹੈ, ਉਹਦੇ ਉੱਤੇ ਨਿਸ਼ਾਵਰ ਕਰ ਦੇਣਾ ਚਾਹੀਦਾ ਹੈ। ਜ਼ਿੰਦਗੀ ਨੂੰ ਇੱਕ ਵਾਰੀ ਵਾਰ ਕੇ ਵੇਖ, ਫਿਰ ਨਵਾਂ ਜੀਵਨ ਤੈਨੂੰ ਗੁਰੂ ਵੱਲੋਂ ਪ੍ਰਦਾਨ ਹੋਵੇਗਾ। ਆਮ ਤੌਰ ਤੇ ਸਾਡਾ ਸੁਭਾਅ ਹੈ, ਅਸੀਂ ਕਹਿੰਦੇ ਹਾਂ ਵੀ ਗੁਰੂ ਕੋਲੋਂ ਤੇ ਜੀਵਨ ਲੈਣ ਆਏ ਸੀ, ਇੱਥੇ ਤਾਂ ਮੌਤ ਦੀ ਗੱਲ ਹੁੰਦੀ ਹੈ, ਇੱਥੇ ਤਾਂ ਮਰਨ ਦੀ ਗੱਲ ਚੱਲਦੀ ਹੈ। ਸੱਚਾਈ ਇਹ ਹੈ, ਜੇ ਡੂੰਘਾਈ ਵਿੱਚ ਜਾਓ, ਗੁਰਬਾਣੀ ਦੀ ਡੂੰਘਾਈ ਦੇ ਅੰਦਰ, ਤੇ ਗੁਰੂ ਸਾਹਿਬ ਦਾ ਜਿਹੜਾ ਵਿਸ਼ਾ ਹੈ ਉਹ ਤਾਂ ਇਹੀ ਹੈ ਕਿ ਗੁਰੂ ਕੇ ਸ਼ਬਦ ਦੁਆਰਾ ਆਪਣੀ ਪਹਿਲੀ ਜ਼ਿੰਦਗੀ ਨੂੰ ਮਾਰ ਦੇ, ਆਪਣੇ ਪਹਿਲੇ ਸੁਭਾਵ ਨੂੰ ਮਾਰ ਦੇ, ਖਤਮ ਕਰ ਦੇ। ਜਦੋਂ ਇਹ ਖਤਮ ਹੋਏਗਾ ਫਿਰ ਨਵਾਂ ਜੀਵਨ ਮੈਂ ਤੈਨੂੰ ਦਿਆਂਗਾ, ਨਵਾਂ ਜੀਵਨ ਫਿਰ ਤੇਰਾ ਇੱਥੋਂ ਪ੍ਰਗਟ ਹੋ ਜਾਏਗਾ, ਤੇਰੇ ਸਾਹਮਣੇ ਆ ਜਾਏਗਾ। ਪਰ ਉਹ ਹੋਏਗਾ ਤਾਂ ਜੇ ਤੂੰ ਇੱਕ ਵਾਰੀ ਗੁਰੂ ਕੇ ਸ਼ਬਦ ਦੁਆਰਾ ਆਪਣੇ ਪਹਿਲੇ ਜੀਵਨ ਦੀ ਮੌਤ ਕਰ ਦੇਗਾ, ਉਹਨੂੰ ਮਾਰ ਦੇਗਾ। ਜਿਸ ਪਿਆਰੇ ਸਿਉ ਨਿਹੋ ਤਿਸ ਆਗੇ, ਤਿਸ ਆਗੇ ਦਾ ਮਤਲਬ ਹੈ ਉਹਦੇ ਸਾਹਮਣੇ, ਜੋ ਕੁਝ ਕਹਿੰਦਾ ਉਹਨੂੰ ਪ੍ਰਵਾਨ ਕਰ ਲੈ। ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਗ੍ਰਹਿ ਦਾ ਅਰਥ ਘਰ ਹੈ, ਗੁਰੂ ਦੇ ਗ੍ਰਹਿ ਦਾ ਅਰਥ ਹੈ ਗੁਰੂ ਦੇ ਹੁਕਮ ਦੇ ਦਾਇਰੇ ਦੇ ਵਿੱਚ ਰਹਿਣਾ ਸ਼ੁਰੂ ਕਰ ਦੇ। ਹੈ ਤਾਂ ਬੰਧਨ, ਇੱਕ ਧਰਮ ਇੱਕ ਬੰਧਨ ਹੈ, ਇੱਕ ਰੱਸਾ ਹੈ, ਸਾਰੀਆਂ ਚੀਜ਼ਾਂ ਨੂੰ ਰੱਸਾ ਪੈਂਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਥੇ ਪੰਡਿਤ ਹਰਦਿਆਲ ਜੀ ਨੂੰ ਵੀ ਤੁਸੀਂ ਜਨੇਊ ਤਾਂ ਪਾਇਆ, ਧਾਗਾ ਤੇ ਪਾਇਆ, ਪਰ ਜਿੱਥੇ ਧਾਗਾ ਪਾਉਣਾ ਸੀ, ਜਿੱਥੇ ਬੰਧਨ ਪਾਉਣਾ ਸੀ, ਉੱਥੇ ਨਹੀਂ ਪਾਇਆ, ਗਲ ਵਿੱਚ ਪਾ ਲਿਆ, ਤੇ ਗਲ ਵਿਚਾਰੇ ਦਾ ਤੇ ਗੁਨਾਹ ਹੀ ਕੋਈ ਨਹੀਂ ਸੀ, ਗਲੇ ਵਿੱਚ ਪਾ ਲਿਆ। ਹਰ ਇੱਕ ਧਾਰਮਿਕ ਜਿਹੜੇ ਚਿੰਨ੍ਹ ਨੇ ਬੰਦਾ ਗਲੇ ਵਿੱਚ ਹੀ ਪਾਉਂਦਾ ਹੈ, ਕਿਉਂਕਿ ਹੋਰ ਕਿਤੇ ਪੈ ਨਹੀਂ ਸਕਦੇ। ਤੁਸੀਂ ਆਪਣਾ ਚਿੰਨ੍ਹ ਜਿਹੜਾ ਧਰਮ ਦਾ ਗਲੇ ਵਿੱਚ ਤਾਂ ਪਾ ਲਿਆ, ਪਰ ਨਾ ਤੇ ਉਹ ਧਾਗਾ ਤੁਸੀਂ ਆਪਣੀਆਂ ਅੱਖਾਂ ਨੂੰ ਪਾਇਆ, ਉੱਥੇ ਕੋਈ ਧਾਗਾ ਨਹੀਂ ਹੈ, ਨਾ ਉਹ ਬੰਧਨ, ਨਾ ਉਹ ਧਾਗਾ ਤੁਸੀਂ ਆਪਣੇ ਕੰਨਾਂ ਨੂੰ ਪਾਇਆ। ਅੱਖਾਂ ਵੀ ਕਈ ਕੁਝ ਦੇਖ ਰਹੀਆਂ ਨੇ ਤੇ ਕੰਨ ਜਿਹੜੇ ਨੇ ਦਿਨ ਰਾਤ ਆਪਣੀ ਵਡਿਆਈ ਸੁਣਨ ਵਾਸਤੇ ਭੱਜੇ ਫਿਰਦੇ ਨੇ ਤੇ ਆਪਣੀ ਨਿੰਦਿਆ ਤੋਂ ਦੁਖੀ ਹੋ ਜਾਂਦਾ ਮਨੁੱਖ, ਕੰਨਾਂ ਨੂੰ ਧਾਗਾ ਨਹੀਂ ਪਾਇਆ, ਆਪਣੀ ਜ਼ੁਬਾਨ ਨੂੰ ਧਾਗਾ ਨਹੀਂ ਪਾਇਆ, ਉਹ ਖਾਣ ਪੀਣ ਦੇ ਰਸਾਂ ਤੋਂ ਵਿੱਚ ਉਹਦੇ ਫਸੀ ਹੋਈ ਹੈ, ਸਰੀਰ ਦੇ ਕਿਸੇ ਇੰਦਰੇ ਨੂੰ ਧਾਗਾ ਨਹੀਂ ਪਾਇਆ। ਤੇ ਗੁਰੂ ਸਾਹਿਬ ਨੇ ਕਿਹਾ, ਪੰਡਿਤ ਜੀ ਇਹ ਧਾਗਾ ਤੁਹਾਡਾ ਕੁਝ ਨਹੀਂ ਸਵਾਰੇਗਾ ਜਿੰਨਾ ਚਿਰ ਤੁਸੀਂ ਆਪਣੇ ਜੀਵਨ ਦੀਆਂ ਬੇਕਾਰ ਹੁੰਦੀਆਂ ਜਾ ਰਹੀਆਂ ਜੀਵਨ ਸ਼ਕਤੀਆਂ ਨੂੰ ਬੰਧਨ ਨਾ ਪਾਇਆ, ਧਾਗਾ ਨਾ ਪਾਇਆ। ਸਾਹਿਬ ਨੇ ਬਚਨ ਕਿਹਾ ਸੀ ਕਿ ਤਗ ਨਾ ਇੰਦਰੀ, ਵਾਸ਼ਨਾ ਨੂੰ ਤੇ ਕੋਈ ਧਾਗਾ ਨਹੀਂ ਹੈ, ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ। ਪੈਰਾਂ ਨਾਲ ਤੁਰ ਕੇ ਤੂੰ ਕਲੱਬ ਵੱਲ ਤੁਰਿਆ ਜਾਂਦਾ, ਤੂੰ ਅਸ਼ਲੀਲ ਥਾਵਾਂ ਤੇ ਜਾਂਦਾ, ਧਾਗੇ ਉੱਥੇ ਤੇ ਨਹੀਂ ਪਾਏ, ਗਲ ਵਿੱਚ ਪਾ ਲੈ ਨੇ ਸਭ ਕੁਝ। ਤਗ ਨਾ ਹੱਥੀ, ਹੱਥਾਂ ਨਾਲ ਪਰਾਇਆ ਧਨ ਤੂੰ ਖੋਈ ਜਾਂਦਾ, ਉੱਥੇ ਹੱਥਾਂ ਨੂੰ ਕੋਈ ਬੰਧਨ ਨਹੀਂ ਹੈ। ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ, ਨਾ ਅੱਖਾਂ ਨੂੰ ਧਾਗਾ ਬੰਧਣ, ਨਾ ਜ਼ੁਬਾਨ ਨੂੰ ਕੋਈ ਬੰਧਨ। ਵੇ ਤੱਗਾ ਆਪੇ ਬਤੈ, ਵੱਟ ਧਾਗੇ ਅਵਰਾਂ ਕਤੈ। ਇਸ ਤਰ੍ਹਾਂ ਜੀਵਨ ਬੰਧਨ ਵਿੱਚ ਨਹੀਂ ਪਾਇਆ। ਗੁਰੂ ਕਾ ਦਿੱਤਾ ਹੋਇਆ ਸੰਵਿਧਾਨ ਵਾਕਈ ਇੱਕ ਬੰਧਨ ਹੈ, ਤੇ ਗੁਰੂ ਸਾਹਿਬ ਨੇ ਤਾਂ ਹੀ ਕਿਹਾ ਸੀ ਕਿ ਬੰਧ ਪਾਇਆ ਮੇਰੇ ਸਤਿਗੁਰ ਪੂਰੇ। ਬੰਧ ਦਾ ਅਰਥ ਹੈ ਬੰਧਨ। ਗੁਰੂ ਪਹਿਲਾਂ ਬੰਧਨ ਪਾਉਂਦਾ ਹੈ, ਤੇ ਬੰਧਨ ਵਿੱਚ ਪਾ ਕੇ ਫਿਰ ਖੁੱਲੇ ਰਹਿਣ ਦੀ ਜਾਇਜ ਦੱਸਦਾ ਹੈ। ਬਸ ਇਹ ਦੋ ਚੀਜ਼ਾਂ ਨੇ ਗੁਰੂ ਕੋਲ। ਧਰਮ ਇੱਕ ਬੰਧਨ ਹੈ, ਇਹ ਗੱਲ ਸੱਚਾਈ ਹੈ। ਅੱਜ ਸੰਸਾਰ ਧਰਮ ਤੋਂ ਭੱਜ ਗਿਆ ਹੈ। ਕਿਉਂ? ਕਿਉਂਕਿ ਉਹ ਕਹਿੰਦਾ ਆਜ਼ਾਦੀ ਚਾਹੀਦੀ ਹੈ, ਪਰ ਸਤਿਗੁਰਾਂ ਨੇ ਕਿਹਾ ਆਜ਼ਾਦੀ ਜ਼ਰੂਰ ਦਿਆਂਗਾ, ਪਹਿਲਾਂ ਬੰਧਨ ਪਾ ਕੇ ਸਿਖਾਵਾਂਗਾ ਵੀ ਆਜ਼ਾਦ ਹੋ ਕੇ ਫਿਰ ਕਾਨੂੰਨ ਦੀ ਪਾਲਣਾ ਕਿਵੇਂ ਕਰਨੀ ਹੈ। ਆਜ਼ਾਦੀ ਦਾ ਮਤਲਬ ਆਪ ਹੁਦਰੀ ਤੇ ਨਹੀਂ ਕਿ ਮਨੁੱਖ ਜੋ ਮਰਜ਼ੀ ਕਰੀ ਜਾਏ, ਉਹਨੂੰ ਆਜ਼ਾਦੀ ਨਹੀਂ ਕਹਿੰਦੇ। ਇਸ ਕਰਕੇ ਗੁਰੂ ਕਾ ਸ਼ਬਦ ਇੱਕ ਬੰਧਨ ਰੂਪ ਹੈ। ਪਹਿਲਾਂ ਉਹ ਸਾਡੇ ਜੀਵਨ ਨੂੰ ਬੰਧਨ ਪਾਏਗਾ, ਸਰੀਰ ਦੇ ਸਾਰੇ ਜਿੰਨੀਆਂ ਸ਼ਕਤੀਆਂ ਨੇ ਉਹਨਾਂ ਨੂੰ ਹੱਦ ਵਿੱਚ ਕਰ ਦੇਗਾ, ਉਹਨਾਂ ਨੂੰ ਸੰਜਮ ਵਿੱਚ ਲੈ ਆਵੇਗਾ, ਤੇ ਜਦੋਂ ਸਾਰੀਆਂ ਜੀਵਨ ਦੀਆਂ ਸ਼ਕਤੀਆਂ ਸੰਜਮ ਵਿੱਚ ਆ ਗਈਆਂ, ਉਹਨੂੰ ਕਹਾਂਗੇ ਵੀ ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਏ। ਉਹਨੂੰ ਕਹਿੰਦੇ ਨੇ ਹੁਣ ਜੀਵਨ ਸ਼ਕਤੀ ਮਰ ਗਈ, ਯਾਨੀ ਕਿ ਕੰਟਰੋਲ ਵਿੱਚ ਆ ਗਈ ਹੈ, ਸੰਜਮ ਵਿੱਚ ਆ ਗਈ, ਦਾਇਰੇ ਵਿੱਚ ਆ ਗਈ, ਸੀਮਾ ਵਿੱਚ ਆ ਗਈ। ਹੁਣ ਜਦੋਂ ਸੀਮਾ ਵਿੱਚ ਰਹਿਣੀ ਸ਼ੁਰੂ ਹੋ ਗਈ ਤੇ ਥੋੜੇ ਸਮੇਂ ਵਿੱਚ ਨਵੀਂ ਆਜ਼ਾਦੀ ਸ਼ੁਰੂ ਹੋ ਜਾਏਗੀ, ਫਿਰ ਬੰਧਨ ਖੁੱਲ ਜਾਣਗੇ, ਗੁਰੂ ਖੋਲ ਦੇਗਾ। ਇਹ ਸਾਰੀਆਂ ਚੀਜ਼ਾਂ ਪਹਿਲਾਂ ਜ਼ਰੂਰ ਵਰਤਣੀਆਂ ਪੈਂਦੀਆਂ ਜੀਵਨ ਵਿੱਚ। ਤਾਂ ਬੇਨਤੀ ਕਰ ਰਿਹਾ ਸੀ ਸਾਹਿਬ, ਕਹਿੰਦੇ ਨੇ ਤਿਸ ਆਗੈ ਮਰ ਚੱਲੀਏ, ਆਪਣੇ ਜੀਵਨ ਨੂੰ ਉਹਦਾ ਗੁਲਾਮ ਬਣਾ ਦੇ। ਕਹੇ ਕਬੀਰ ਗੁਲਾਮ ਘਰ ਕਾ, ਉਹਦਾ ਗੁਲਾਮ ਬਣ ਜਾ। ਜਿੱਧਰ ਇਸ਼ਾਰਾ ਕਰਦਾ ਤਤਪਰ ਰਹੋ ਉਸ ਨੂੰ ਕਮਾਉਣ ਵਾਸਤੇ, ਉਹਨੂੰ ਸਦਾ ਆਪਣੇ ਜੀਵਨ ਵਿੱਚ ਹੰਢਾਉਣ ਵਾਸਤੇ ਤਿਆਰ ਰਹੋ। ਆ ਬੜੀ ਸੁੰਦਰ ਗਾਥਾ ਆਉਂਦੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਵਿੱਚ। ਗੁਰੂ ਨਾਨਕ ਸਾਹਿਬ ਨੇ ਪੁੱਛਿਆ ਸੀ ਇੱਕ ਦਿਨ ਰਾਤ ਆਪਣੇ ਮਕਾਨ ਵਿੱਚ ਆਰਾਮ ਕਮਰੇ ਵਿੱਚ ਬੈਠ ਕੇ, ਤਿੰਨ ਚਾਰ ਕੋਲ ਸਿੱਖ ਖੜੇ ਸਨ, ਇੱਕ ਇੱਕ ਨੂੰ ਪੁੱਛਿਆ ਬਾਹਰ ਰਾਤ ਕਿੰਨੀ ਬੀਤੀ ਹੈ, ਕਿਤਨੀ ਰਹਿ ਗਈ ਹੈ। ਸਾਰਿਆਂ ਨੇ ਆਪਣੇ ਮੈਥ ਨਾਲ ਜਵਾਬ ਦਿੱਤਾ, ਆਪਣੇ ਹਿਸਾਬ ਨਾਲ ਜਵਾਬ ਦਿੱਤਾ। ਕਿਸੇ ਨੇ ਕਿਹਾ ਡੇਢ ਪੈਰ ਬੀਤ ਗਈ, ਢਾਈ ਪੈਰ ਰਹਿ ਗਈ, ਕਿਸੇ ਨੇ ਕਿਹਾ ਦੋ ਬੀਤ ਗਈ, ਦੋ ਰਹਿ ਗਈ, ਕਿਸੇ ਨੇ ਕਿਹਾ ਤਿੰਨ ਪੈਰ ਬੀਤ ਗਈ। ਆਪਣਾ ਆਪਣਾ ਹਿਸਾਬ ਲਾਇਆ। ਭਾਈ ਲੈਣੇ ਨੂੰ ਪੁੱਛਿਆ, ਲੈਣਿਆ ਤੂੰ ਦੱਸ ਵੇਖ ਕੇ ਆ ਬਾਹਰ ਕਿੰਨੀ ਕੁ ਰਾਤ ਬੀਤੀ ਹੈ। ਬਾਹਰ ਇੱਕ ਵਾਰੀ ਗਏ ਜ਼ਰੂਰ, ਵਾਪਸ ਆ ਗਏ, ਸਿਰ ਝੁੱਕ ਗਿਆ। ਫਿਰ ਪੁੱਛਿਆ ਗੁਰੂ ਸਾਹਿਬ ਨੇ, ਦੱਸ ਕਿੰਨੀ ਰਾਤ ਬੀਤੀ, ਕਿੰਨੀ ਰਹਿ ਗਈ ਹੈ। ਜਵਾਬ ਮਿਲਿਆ ਇਹ ਤੁਹਾਨੂੰ ਪਤਾ ਹੈ, ਮੈਨੂੰ ਤੇ ਹੁਣ ਸਮੇਂ ਦਾ ਵੀ ਨਹੀਂ ਪਤਾ ਵੀ ਕਿੰਨਾ ਬੀਤਿਆ ਤੇ ਕਿੰਨਾ ਰਹਿ ਗਿਆ। ਇੰਨਾ ਇੱਕ ਸਾਰਤਾ, ਇੰਨਾ ਜੁੜਿਆ ਹੋਇਆ ਜੀਵਨ ਕਿ ਹੁਣ ਉਹ ਆਪਣੀ ਉਮਰ ਵੀ ਭੁੱਲ ਗਏ, ਔਰ ਉਹ ਦਿਨ ਨੂੰ ਵੀ ਭੁੱਲ ਗਏ, ਉਹ ਰਾਤ ਨੂੰ ਵੀ ਭੁੱਲ ਗਏ, ਉਹ ਅਸਥਾਨ ਨੂੰ ਵੀ ਭੁੱਲ ਗਏ, ਉਹ ਸਰੀਰ ਨੂੰ ਵੀ ਭੁੱਲ ਗਏ, ਔਰ ਉਹਨਾਂ ਦੇ ਜੀਵਨ ਦੇ ਅੰਦਰ ਇਹ ਜਿਹੜਾ ਸਭ ਕੁਝ ਹੈ, ਸਭ ਤੋਂ ਪਿਆਰੀ ਜਿਹੜੀ ਘਟਨਾ ਹੈ ਕਿ ਉਹਨਾਂ ਦਾ ਗੁਰੂ ਕੇ ਸਵਾਰਿਓ ਨਾਮ ਬਦਲਿਆ ਗਿਆ। ਪਹਿਲਾ ਨਾਮ ਨਹੀਂ ਰਿਹਾ, ਪਹਿਲਾ ਨਾਮ ਭਾਈ ਲੈਣਾ ਸੀ, ਫਿਰ ਗੁਰੂ ਅੰਗਦ ਦੇਵ ਰੱਖਿਆ ਨਾਮ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਘਟਨਾਵਾਂ ਸਾਂਝੀਆਂ ਕਰਾਂਗੇ। साहब ने दूजा हिस्सा किया त्रिग जीवन संसार तां कै पाछै जीवना अपने गुरु तो बेमुख होके जिउणा तिरकार योग है भाव किसे काम दा नहीं। सो सतगुरां दा इह श्लोक सानू समर्पित जीवन अपना आपा सौंप के जिउण दी नसीहत दिंदा है। गुरु अंगद देव जी कृपा करन सानू इह दात बख्श के निवाजन। इनियां बेनतियां प्रवान करनियां होईयां भुलां चुकां दी खिमा। वाहिगुरु जी का खालसा वाहिगुरु जी की फतेह।